ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ, ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ, ਅਗਿਆਨ ਅੰਧੇਰ ਵਿਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧਰੂ ਪਹਿਲਾਦ ਪਭੀਖਣੋ ਅਬਰੀਕ ਬਲ ਜਨਕ ਵਖਾਣਾ।
ਹਾਂ, ਜਿਵੇਂ ਭਗਤ ਧਰੂ ਜੀ ਹੋਏ, ਪ੍ਰਹਿਲਾਦ ਜੀ ਹੋਏ, ਭਵਿੱਖਣ ਜੋ ਰਾਵਣ ਦਾ ਭਰਾ ਸੀ ਅਤੇ ਜਿਨ੍ਹਾਂ ਨੇ ਭੇਤ ਦਿੱਤਾ ਸਾਰਾ ਰਾਮਚੰਦਰ ਦੇ ਤਾਂ, ਕਿਉਂਕਿ ਉਹਦੇ ਪੇਟ ਦੇ ਵਿੱਚ ਅੰਮ੍ਰਿਤ ਸੀ, ਅੰਮ੍ਰਿਤ ਦਾ ਕੁੰਡ ਸੀ, ਅਤੇ ਰਾਮ ਨੂੰ ਮਾਰਦੇ ਨੇ ਹੋਰ ਰਾਵਣ ਪੈਦਾ ਹੋ ਜਾਂਦਾ ਹੈ, ਮਾਰਦੇ ਨੇ ਹੋਰ ਪੈਦਾ ਹੋ ਜਾਂਦਾ। ਇਸ ਲਈ ਜਦੋਂ ਭੇਤ ਦਿੱਤਾ ਭਵਿੱਖਣ ਨੇ ਕਿ ਇੱਦਾਂ ਨਹੀਂ ਮਰਨੇ, ਇਹਦੇ ਜਿੱਥੇ ਪੇਟ ਦੇ ਵਿੱਚ ਅੰਮ੍ਰਿਤ ਦਾ ਕੁੰਡ ਹੈ ਉੱਥੇ ਤੀਰ ਅਗਨਬਾਣੀ ਮਾਰੋ, ਇਸ ਤਰ੍ਹਾਂ ਮਾਰਿਆ ਅਤੇ ਲੰਕਾ ਦਾ ਰਾਜ ਦਿੱਤਾ। ਸੋ ਧਰੂ ਪਹਿਲਾਦ ਭਵਿੱਖਣੋ
ਵਿਖਣੋ
ਅੰਬਰੀਕ ਬਲ,
ਅਬਰੀਕ ਬਲ
ਜਨਕ,
ਜਨਕ
ਵਖਾਣਾ,
ਵਖਾਣਾ
ਅਡਲ ਨੇ, ਜਿਵੇਂ ਅੰਬਰੀਕ ਰਾਜਾ ਜਿਹੜਾ ਸੀ ਉਹਦੀ ਰੱਖਿਆ ਹੋਈ, ਸੁਦਰਸ਼ਨ ਚੱਕਰ ਜਿਹੜਾ ਸੀ ਦੁਰਵਾਸਾ ਦੇ ਮਗਰ ਪਿਆ ਅਤੇ ਜਿਹੜਾ ਇਹਨੂੰ ਮਾਰਨਾ ਚਾਹੁੰਦਾ ਸੀ, ਅਤੇ ਇਵੇਂ ਬਲ ਰਾਜਾ ਜਿਹੜਾ ਛਲਿਆ ਗਿਆ 52 ਅਵਤਾਰ ਧਾਰ ਕੇ, ਉਹ ਵੀ ਭਗਤ ਗਿਣਿਆ ਗਿਆ, ਅਤੇ ਜਨਕ, ਜਨਕ ਜੋ ਜਨਕ ਵਿਦੇਹੀ ਹੋਇਆ ਬ੍ਰਹਮ ਗਿਆਨੀ, ਆਖਣਾ ਕੀਤਾ ਜੀ, ਕਹੇ ਜਾਂਦੇ ਨੇ, ਤੂੰ ਕਿਹਾ ਜਾਂਦਾ, ਪ੍ਰਹਲਾਦ ਆਖਿਆ ਜਾਂਦਾ, ਭਵਿੱਖਣ ਆਖੀਂਦਾ, ਅਮਰੀਕ ਜੀ ਕਹਿੰਦੇ ਨੇ, ਬਲ ਆਖੀਂਦਾ, ਅਤੇ ਇਵੇਂ ਹੀ ਜਨਕ ਸਾਰੇ ਇਹ ਆਖੀਂਦੇ ਨੇ, ਕਹਿੰਦੇ ਨੇ। ਹਾਂਜੀ, ਅੱਗੇ
ਰਾਜ ਕੁਵਾਰ ਹੋਏ ਰਾਜਸੀ, ਆਸਾ ਬੰਦੀ ਚੋਜ ਵਡਾਣਾ।
ਇਉਂ ਭਾਈ, ਇਹ ਸਾਰੇ ਰਾਜਕੁਮਾਰ ਹੋਏ ਨੇ, ਰਾਜੇ ਹੀ ਹੋਏ ਨੇ ਇਹ ਸਾਰੇ, ਜੋ ਪਿੱਛੇ ਕਹੇ ਨੇ ਨਾ, ਦੇਖੋ ਧਰੂ ਵੀ ਰਾਜਪੁੱਤਰ ਸੀ, ਠੀਕ ਹੈ ਨਾ, ਪ੍ਰਹਲਾਦ ਵੀ ਰਾਜਪੁੱਤਰ ਸੀ, ਭਵਿੱਖਣ ਵੀ ਰਾਜਪੁੱਤਰ ਸੀ, ਅਮਰੀਕ ਖੁਦ ਰਾਜਾ, ਬਲ ਵੀ ਰਾਜਾ, ਜਨਕ ਵੀ ਰਾਜਾ, ਇਹ ਰਾਜਿਆਂ ਵਿੱਚੋਂ ਜਿਹੜੇ ਹੋਏ ਨੇ ਸਾਰੇ। ਰਾਜਕੁਮਾਰ ਹੋਏ ਰਾਜ ਸੀ,
ਕੁਮਾਰ ਹੋਏ ਰਾਜ ਸੀ,
ਇਹ ਸਾਰੇ ਰਾਜਕੁਮਾਰ ਰਾਜ ਸੀ ਬਿਰਤੀ ਵਾਲੇ ਆਖੀਂਦੇ ਨੇ। ਆਸਾ ਬੰਦੀ ਚੋਜ ਵਡਾਉਣਾ,
ਆਸਾ ਬੰਦੀ ਚੋਜ ਵਗਡਾਉਣਾ,
ਸੋ ਰਜੋ ਗੁਣੀ ਹੋਣ ਕਰਕੇ ਆਸਾ ਦੇ ਬੰਧਨਾਂ ਵਿੱਚ ਪਏ ਰਹੇ ਨੇ, ਐਸਾ ਅਸਜ ਖੇਲ ਵਾਹਿਗੁਰੂ ਦਾ ਇਹ ਹੋਇਆ। ਹਾਂਜੀ,
ਧਰੂ ਮਤਰੇਈ ਚੰਡਿਆ,
ਹਾਂਜੀ,
ਪਿਓ ਫੜ ਪਹਿਲਾਦ ਰਜਾਣਾ।
ਇਉਂ ਜਿਹੜਾ ਸੀ ਧਰੂ ਮਤਰੇ ਮਾਤਾ ਦਾ ਚੰਡਿਆ ਦਾ ਭਾਵ ਦੁਖੀ ਕੀਤਾ ਹੋਇਆ, ਭਗਤੀ ਕਰਨ ਲੱਗਿਆ, ਚੰਡਿਆ ਤੋਂ ਭਾਵ ਹੈ ਪੀੜਤ ਕੀਤਾ ਮਾਂ ਮਤਰੇਈ ਨੇ, ਇਸ ਕਰਕੇ ਉਹਦਾ ਦੁਖਾਇਆ ਹੋਇਆ, ਫਿਰ ਜਿਹੜਾ ਸੀ ਇਵੇਂ ਹੀ ਉਹ ਭਗਤੀ 'ਚ ਲੱਗਿਆ। ਫਿਰ ਪੀਓ ਫੜ ਪ੍ਰਹਿਲਾਦ ਰਿਝਾਣਾ, ਪ੍ਰਹਿਲਾਦ ਦਾ ਪਿਓ ਕੌਣ ਸੀ, ਹਰਨਾਕਸ਼, ਹਾਂ, ਉਹਨੇ ਫੜ ਕੇ ਇਹਨੂੰ ਮਾਰਨਾ, ਮਾਰਨ ਲਈ ਰਿਝਾਣਾ, ਦੁਖੀ ਕੀਤਾ, ਪੀੜਿਤ ਕੀਤਾ। ਹਾਂਜੀ,
ਵੇਦ ਭਵਿੱਖਣ
ਭੇਦ ਹੋਣਾ,
ਭੇਦ ਭਵਿੱਖਣ ਲੰਕ ਹੈ,
ਲੰਕ ਲੈ,
ਅਬਰੀਕ ਲੈ ਚੱਕਰ ਲਭਾਉਣਾ।
ਇਉਂ ਭਾਈ, ਭੇਦ ਦਿੱਤਾ ਭਵਿੱਖਣ ਨੇ, ਲੰਕਾ ਜਿਹੜਾ ਸੀ ਭੇਦ ਪਾੜ ਪਿਆ ਆਪੋ ਵਿੱਚ, ਉਹਨਾਂ 'ਚ ਫੁੱਟ ਪੈ ਗਈ, ਤਾਂ ਇਉਂ ਭਵਿੱਖਣ ਨੇ ਸਾਰਾ ਭੇਦ ਦੇ ਦਿੱਤਾ ਲੰਕਾ ਦਾ ਜਿੰਨਾ ਸੀ। ਇਵੇਂ ਹੀ ਅਮਰੀਕ ਜਿਹੜਾ ਸੀ ਚੱਕਰਪੁਰ ਹੀ ਲਵਾਇਮਾਨ ਹੋਇਆ ਰਿਹਾ, ਵੀ ਹਾਂ ਇਹ ਸੁਦਰਸ਼ਨ ਚੱਕਰ ਮੇਰੀ ਰੱਖਿਆ ਕਰ ਰਿਹਾ। ਹਾਂਜੀ, ਅੱਗੇ
ਪੈਰ ਕੜਾ ਹੈ ਜਨਕ ਦਾ ਕਰ,
ਜਨ ਦਾ ਅਤੇ ਵਿਸਰਾਮ,
ਪੈਰ ਕੜਾ ਹੈ ਜਨਕ ਦਾ,
ਜਨਕ ਦਾ ਇੱਕ ਪੈਰ ਕਹਿੰਦੇ ਕੜਾਹੇ 'ਚ ਹੀ ਰਿਹਾ। ਹਾਂਜੀ,
ਕਰ ਪਾਖੰਡ ਧਰਮ ਤੀ ਤੀ ਆਣ ਤੀ
ਤਿੰਘਾਣਾ
ਤਿੰਘ ਤਿੰਘਤਾਣਾ।
ਸੋ ਇਹ ਇੰਨਾ ਕੁ ਇਹਨਾਂ ਦਾ ਪਖੰਡ ਜਾਣਨਾ ਕਰੀਏ, ਅਤੇ ਇਹੋ ਜਿਹੇ ਧਰਮ ਨਾਲ ਜਿਹੜਾ ਸੀ ਅਸੂਰੀ ਅਸੂਰੀ ਸੰਪਤੀ ਵਾਲਾ ਧਰਮ ਕੀਤਾ। ਹਾਂਜੀ
ਆਪ ਗਵਾਏ ਵਿਗੋਚਣਾ,
ਹਾਂਜੀ
ਗਵਾਏ ਆਪ ਗਵਾਏ ਗਵੋਚਣਾ ਦਰਗਾਹ ਪਾਏ ਮਾਣ ਨਮਾਣਾ।
ਹਾਂਜੀ ਆਪ ਬਗਾਏ ਪੜ੍ਹੋ ਸਾਰੇ ਜੀ,
ਆਪ ਗਵਾਏ
ਇਹ ਗਣਾਏ ਪਾਠ ਵੀ ਹੈ ਕਿਸੇ ਕੋਲ, ਪਾਠ ਅੰਤਰ ਹੈ, ਇੱਕ ਗਵਾਏ ਵੀ ਹੈ ਅਤੇ ਗਣਾਏ ਵੀ ਹੈ, ਦੋਵੇਂ ਪਾਠ ਬੰਨੇ ਨੇ। ਆਪ ਗਣਾਏ ਵਿਗੋਚਣਾ,
ਆਪ ਗਵਾਏ ਵਿਗੋਚਣਾ,
ਆਪਾ ਭਾਵ ਗਣਾ ਕੇ ਉਹਨਾਂ ਨੇ ਵੀ ਆਪਾ ਭਾਵ ਥੋੜ੍ਹਾ ਆਪਾ ਭਾਵ ਆਇਆ ਜੋ ਉੱਪਰ ਗਿਣੇ ਨੇ, ਇਸ ਲਈ ਆਪਾ ਭਾਵ ਗਣਾ ਕੇ ਜਿਹੜਾ ਜਿਹੜਾ ਕੋਈ ਗਿਣਦਾ ਨਾ ਆਪਣੇ ਆਪ ਭਾਵ ਨੂੰ ਤਾਂ ਵਿਗੋਚਣਾ ਹੀ ਪੈਂਦਾ ਹੈ। ਦਰਗਾਹ ਦਰਗਾਹ ਪਾਏ ਮਾਣ ਨਿਮਾਣਾ,
ਦਰਗੇ ਪਾਏ ਮਾਣ ਨਿਮਾਣਾ,
ਅਤੇ ਦਰਗਾਹ ਵਿੱਚ ਮਾਣ ਜਿਹੜਾ ਹੈ ਆਪਾਂ ਹੀ ਨਿਮਾਣਾ ਹੋ ਕੇ ਜਿਹੜੇ ਨਿਮਾਣੇ ਰਹੇ ਨੇ ਇਹ ਲੋਕ ਵਿੱਚ ਵੀ ਉਹ ਇੱਥੇ ਵੀ ਮਾਣ ਪਾਇਆ ਅਤੇ ਪਰਲੋਕ ਵਿਖੇ ਵੀ ਮਾਣ ਪਾਉਣਾ ਕੀਤਾ।
ਗੁਰਮੁਖ ਸੁੱਖ ਫਲ ਪਦ ਪਰਵਾਣਾ,
ਇਉਂ ਗੁਰਮੁਖ ਸੁੱਖ ਫਲ ਗੁਰਮੁਖ ਪਦ ਵੀ ਇਹਨਾਂ ਤੋਂ ਉੱਚੀ ਆ ਵੇਖ ਲਓ ਭਵਿੱਖਣ ਵਰਗਿਆਂ ਤੋਂ। ਹਾਂਜੀ ਸਾਰੇ ਜਿੰਨੇ ਰਾਸੀ ਧਰਮ ਵਾਲੇ ਹੋਏ ਨੇ, ਪਰ ਜਿਹੜੀ ਗੁਰਸਿੱਖ ਪਦਵੀ ਹੈ ਉਹ ਸੁੱਖ ਫਲ ਪ੍ਰਾਪਤ ਜਿਨ੍ਹਾਂ ਨੂੰ ਹੋਇਆ, ਪਤ ਪਰਵਾਣਾ ਉਹਨਾਂ ਦੀ ਪਤ ਮਨਜ਼ੂਰ ਹੋ ਗਈ ਹੈ, ਪ੍ਰਵਾਨ ਹੋ ਗਈ ਹੈ, ਜਾਂ ਪਤ ਦਾ ਪ੍ਰਵਾਨਾ ਚਿੱਠੀ ਉਹਨਾਂ ਦੇ ਨਾਲ ਗਈ ਹੈ ਪਰਲੋਕ ਦੇ ਵਿੱਚ ਵੀ। ਹਾਂਜੀ ਐਸੀ ਇਹ ਉੱਚੀ ਪਦਵੀ ਉਹਨਾਂ ਭਗਤਾਂ ਨਾਲੋਂ ਗੁਰਸਿੱਖੀ ਦੀ ਗੁਰਮੁਖ ਪਦਵੀ ਦੀ ਭਾਈ ਸਾਹਿਬ ਜੀ ਦਰਸਾ ਰਹੇ ਨੇ। ਅੱਗੇ ਹਾਂਜੀ ਹਾਂ ਜਾਣਕ ਜਿਹੜਾ ਸੀ ਜਦੋਂ ਇਨਸਾਫ ਦੀ ਗੱਲ ਹੋਈ ਨਾ ਕਹਿਣ ਲੱਗੇ ਵੀ ਦੇਖੋ ਕਿਹਦਾ ਪੈਰ ਸੜਦਾ ਹੈ, ਆਪਣਾ ਪੈਰ ਜਿਹੜਾ ਸੀ ਜਿਹੜਾ ਸੀ ਠਾਹ ਕੜਾਹੇ 'ਚ ਪਾ ਦੇਣਾ ਵੀ ਮੈਂ ਆਪਣੇ ਆਪ ਨੂੰ ਗੁਣਾਉਂਦਾ ਵੀ ਮੈਂ ਇੱਕ ਧਰਮੀ ਹਾਂ। ਹਾਂਜੀ ਉਹ ਭਾਵ ਤੋਂ ਹਾਂਜੀ, ਪਰ ਉੱਥੇ ਵੀ ਇੰਨੀ ਕੁ ਤਾਂ ਇੰਨਾ ਕੁ ਹੰਕਾਰ ਬਣਿਆ ਰਿਹਾ ਵੀ ਮੇਰੇ ਵਰਗਾ ਧਰਮੀ ਕੋਈ ਨਹੀਂ ਹੈ ਨਾ। ਗੁਰਸਿੱਖ ਜਿਹੜੇ ਨੇ ਉਹ ਨਿਮਾਣਤਾ ਵਿੱਚ ਹਾਂ ਸ਼ਕਤੀ ਹੁੰਦੇ ਹੋਏ ਨਹੀਂ ਜਿਹੜੀ ਉਹਨੂੰ ਦਿਖਾਉਣੀ ਹੈ। ਚਲੋ ਕਲਯੁਗ ਕਲਯੁਗ ਦੇ ਭਗਤ
ਕਲਯੁਗ ਨਾਮਾ ਭਗਤ ਹੋਏ
ਠੀਕ
ਫੇਰ ਦੇਹਰਾ ਗਾਏ ਜਵਾਈ।
ਹਾਂ ਉਹ ਭਾਈ ਕਲਯੁਗ ਦੇ ਵਿੱਚ ਨਾਮਦੇਵ ਜੀ ਭਗਤ ਹੋਏ ਨੇ ਅਤੇ ਜਿਨ੍ਹਾਂ ਦਾ ਦੇਹਰਾ ਵੀ ਫੇਰਿਆ, ਤੁਸੀਂ ਕਿਤੇ ਗਏ ਹੋਵੇ ਹਜ਼ੂਰ ਸਾਹਿਬ ਅੱਗੇ ਆਪਾਂ ਗੱਲ ਕੀਤੀ ਹੈ ਅਤੇ ਔਂਡਾ ਸ਼ਹਿਰ ਪੈਂਦਾ ਹੈ ਅਤੇ ਉੱਥੇ ਇਹਨਾਂ ਦਾ ਮੰਦਰ ਹੈ ਜਿਹੜਾ ਦੇਹਰਾ ਫੇਰਿਆ ਸੀ ਅਤੇ ਇਉਂ ਭਗਤ ਨਾਮਦੇਵ ਜੀ ਜਿਹੜੇ ਨੇ ਕਿੱਥੋਂ ਦੇ ਰਹਿਣ ਵਾਲੇ ਹੋਏ ਸਤਾਰਾ ਜ਼ਿਲ੍ਹੇ ਸਤਾਰੇ ਦੇ ਨਰਸੀ ਬਾਹਮਣੀ ਪਿੰਡ ਹੈ, ਉਹ ਵੀ ਹਜ਼ੂਰ ਸਾਹਿਬ ਜਾਜ ਦਾ ਰਾਹ 'ਚ ਆਉਂਦਾ ਹੈ, ਜਾ ਸਕਦੇ ਹੋ ਉੱਥੇ, ਇੱਥੋਂ ਦੇ ਰਹਿਣ ਵਾਲੇ ਸੀ ਨਰਸੀ ਬਾਹਮਣੀ ਦੇ।
ਹਾਂਜੀ
ਅਤੇ ਇੱਕ ਰੁਕੋ ਰੁਕੋ ਅਤੇ ਦਮਸ਼ੇਟੀ ਸ਼ੀਪੇ ਦੇ ਘਰ ਇਹਦੇ ਪਿਓ ਨਾਂ ਸੀ ਦਮਸ਼ੇਟੀ, ਨਾਮਦੇਵ ਦੇ ਪਿਤਾ ਨਾਂ ਦਮਸ਼ੇਟੀ, ਮਾਤਾ ਦਾ ਨਾਂ ਗੋਨਾ ਬਾਈ। ਉਦੋਂ ਜਿਹੜੀਆਂ ਇਸਤਰੀਆਂ ਨੇ ਮਹਾਰਾਸ਼ਟਰ ਵਿੱਚ ਉਹਨਾਂ ਦੇ ਪਿੱਛੇ ਬਾਈ ਅੱਖਰ ਲੱਗਦਾ, ਜਿਵੇਂ ਆਪਣੇ ਕੌਰ ਲੱਗਦਾ ਨਾ ਉਹਨਾਂ ਦੇ ਪਿੱਛੇ ਬਾਈ ਲੱਗਦਾ, ਤਾਂ ਹੀ ਬਾਣੀ ਵਿੱਚ ਉਹੀ ਸ਼ਬਦ ਨਾਮ ਦਿੰਦੇ ਰੀ ਬਾਈ ਬੇਡੀ ਦੇਣ ਨਾ ਜਾਈ ਬੇਡੀ ਦੇਣ ਨਾ ਜਾਈ, ਸੋ ਬਾਈ ਸ਼ਬਦ ਉੱਥੇ ਪਿੱਛੇ ਨਾਮ ਦੇ ਇਸਤਰੀਆਂ ਦੇ ਲੱਗਦਾ। ਦਮਸ਼ੇਟੀ ਸ਼ਿੰਬੇ ਦੇ ਘਰ ਪਿਤਾ ਦਾ ਨਾਂ ਦਮਸ਼ੇਟੀ, ਮਾਤਾ ਦਾ ਨਾਂ ਗੋਨਾ ਬਾਈ। 1328 ਸੰਮਤ ਨੂੰ ਜਿਹਦਾ ਜਨਮ ਹੋਇਆ ਨਾਮਦੇਵ ਦਾ, 1328 ਸੰਮਤ, ਸੰਮਤ ਜਿਹੜਾ ਨਾ ਇਹ 57 ਸਾਲ ਮੂਹਰੇ ਆ ਇਸ ਵੀ ਤੋਂ। ਹਾਂਜੀ ਸੋ ਇਸ ਤਰ੍ਹਾਂ ਇਹਦਾ ਜਿਹੜੀ ਸ਼ਾਦੀ ਹੋਈ ਹੈ ਨਾਮਦੇਵ ਜੀ ਦੀ ਗੋਬਿੰਦ ਸ਼ੇਟੀ ਦੀ ਬੇਟੀ ਰਾਜਬਾਈ ਨਾਲ ਹੋਈ ਹੈ, ਸਹੁਰਾ ਸੀ ਗੋਬਿੰਦ ਸ਼ੇਟੀ, ਸਹੁਰੇ ਦੇ ਨਾਂ ਗੋਬਿੰਦ ਸ਼ੇਟੀ, ਗੋਬਿੰਦ ਸ਼ੇਟੀ, ਅਤੇ ਘਰਵਾਲੀ ਦਾ ਨਾਂ ਕੀ ਸੀ ਰਾਜਾ ਬਾਈ, ਬਾਈ ਪਿੱਛੇ ਲੱਗਦਾ ਹੀ ਹੈ ਰਾਜਾ ਬਾਈ। ਮਾਂ ਗੋਨਾ ਬਾਈ, ਘਰਵਾਲੀ ਰਾਜਾ ਬਾਈ, ਹਾਂ ਚਾਰ ਪੁੱਤਰ ਪੈਦਾ ਹੋਏ ਨੇ ਨਾਮਦੇਵ ਦੇ। ਹਾਂਜੀ ਇੱਕ ਨੂੰ ਨਾਰਾਇਣ ਰੱਖਿਆ, ਇੱਕ ਨੂੰ ਮਹਾਦੇਵ ਰੱਖ ਲਿਆ, ਇੱਕ ਨੂੰ ਗੋਬਿੰਦ ਰੱਖ ਲਿਆ, ਇੱਕ ਨਾਂ ਬੀਠਲ ਰੱਖ ਲਿਆ, ਸਾਰੇ ਰੱਬ ਦੇ ਨਾਂ ਨੇ, ਸਾਰੇ ਰੱਬ ਦੇ ਨਾਂ 'ਤੇ ਰੱਖੇ, ਨਾਰਾਇਣ, ਮਹਾਂਦੇਵ ਅਤੇ ਗੋਬਿੰਦ ਅਤੇ ਬੀਠਲ। ਬੀਠਲ ਦੀ ਇਹਨੇ ਭਗਤੀ ਕੀਤੀ ਹੈ। ਬੀਠਲ ਦੇ ਕੀ ਅਰਥ ਨੇ? ਬੀਠਲ, ਬੀਜ ਉਤਪਤੀ ਕਰੇ, ਠ ਪਾਲਣ ਕਰਨ ਵਾਲਾ, ਲ ਲੈਤਾ ਕਰਨ ਵਾਲਾ, ਉਹਨੂੰ ਕਹਿੰਦੇ ਨੇ ਬੀਠਲ। ਸੋ ਇੱਕ ਪੁੱਤਰ ਦਾ ਨਾਮ ਵੀ ਬੀਠਲ ਰੱਖਿਆ। ਇੱਕ ਬੇਟੀ ਵੀ ਇਹਨਾਂ ਦੇ ਹੋਈ ਹੈ, ਉਹਦਾ ਨਾਮ ਸੀ ਲਿੰਬਾਬਾਈ। ਲਿੰਬਾਬਾਈ ਬਾਈ ਤਾਂ ਪਿੱਛੇ ਲੱਗਣਾ ਹੀ ਹੈ ਨਾ, ਰਾਜਾ ਬਾਈ ਘਰਵਾਲੀ, ਗੋਲਾ ਬਾਈ ਮਾਂ ਅਤੇ ਲਿੰਬਾਬਾਈ ਬੇਟੀ। ਹਾਂ, ਪਹਿਲਾਂ ਤਾਂ ਇਹ ਵਿਸ਼ਨੂੰ ਦਾ ਉਪਾਸਕ ਸੀ, ਸ਼ਿਵਜੀ ਦਾ ਵੀ ਰਹੇ ਨੇ, ਵਿਸ਼ਨੂੰ ਦਾ ਉਪਾਸਕ ਰਹੇ ਨੇ। ਮੁੜ ਕੇ ਫਿਰ ਜਦੋਂ ਇਹਨਾਂ ਨੂੰ ਗਿਆਨ ਦੇਵ ਗੁਰੂ ਮਿਲਿਆ, ਗਿਆਨ ਦੇਵ ਤੋਂ ਫਿਰ ਇਹਨੇ ਜਿਹੜਾ ਸੀ ਇਹ ਬੀਠਲ ਦੀ ਭਗਤੀ ਵਿੱਚ, ਫਿਰ ਅਕਾਲ ਪੁਰਖ ਦੀ ਭਗਤੀ 'ਚ ਲੱਗੇ ਨੇ। ਹਾਂਜੀ, ਸੋ ਆਤਮ ਗਿਆਨੀ ਮਹਾਂਪੁਰਖ ਹੋਏ ਨੇ। ਸੋ ਹਾਂ, ਬਹੁਤਾ ਸਮਾਂ ਇਹਨਾਂ ਦਾ ਕੀ ਸੀ, ਪੰਡਰਪੁਰ ਵਿੱਚ ਜ਼ਿਆਦਾ ਬੀਤਿਆ। ਪੰਡਰਪੁਰ ਜ਼ਿੰਦਗੀ ਦਾ ਬਹੁਤਾ ਹਿੱਸਾ, ਪੁੰਡਰੀਪੁਰ ਵੀ ਕਹਿੰਦੇ ਨੇ, ਪੰਡਰਪੁਰ ਵੀ, ਸੋਲਾਪੁਰ ਜ਼ਿਲ੍ਹੇ ਵਿੱਚ ਹੈ ਉਹ ਪੰਡਰਪੁਰ, ਬਹੁਤਾ ਹਿੱਸਾ ਇੱਥੇ ਬਿਤਾਇਆ। ਅਤੇ ਇਸੇ ਤਰ੍ਹਾਂ ਔਡੇ ਸ਼ਹਿਰ ਵਿਖੇ ਜਦੋਂ ਭਗਤੀ ਕਰਨ ਵਿੱਚ ਆਏ ਨੇ, ਔਂਡਾ ਆਏ ਨੇ ਨਾ, ਉੱਥੇ ਹਿੰਦੂਆਂ ਦਾ ਮੰਦਰ ਸੀ, ਮੰਦਰ ਦੇ ਅੰਦਰ ਜਾ ਵੜੇ ਨੇ ਅਤੇ ਉੱਥੇ ਮਸਤੀ ਵਿੱਚ ਸੈਣੇ ਵਜਾਉਣ ਲੱਗ ਪਏ ਨੇ। ਕਈ ਤਾਂ ਕਹਿੰਦੇ ਜੁੱਤੀਆਂ ਵਜਾਉਣ ਲੱਗੇ, ਉਹ ਗਲਤ ਸੀ ਕੰਮ, ਮਰਜ਼ਾਦਾ ਥੋੜ੍ਹਾ ਉਹਨੇ ਭੰਗ ਕਰਨੀ ਸੀ। ਅਤੇ ਭਗਤ ਕੱਤ ਮੇਰੇ ਛੈਣ ਜਿਹੜੇ ਨੇ ਆਪ ਕਿਹਾ ਕਿ ਮੇਰੇ ਭਗਤੀ ਕਰਦੇ ਦੇ ਛੈਣੇ ਖੋਲ੍ਹੇ ਉਹਨਾਂ ਨੇ, ਭਗਤ ਕੱਤ ਮੇਰੇ ਤਾਲ ਸੁਣਾਏ, ਆਪ ਗੁਰੂ ਗ੍ਰੰਥ ਸਾਹਿਬ 'ਚ ਕਿਹਾ ਤਾਲ ਜਿਹੜੇ ਛੈਣੇ ਖੋਲ੍ਹੇ, ਧੱਕੇ ਮਾਰ ਕੇ ਬਾਹਰ ਕੱਢ ਦਿੱਤਾ, ਕਿਉਂ ਵੀ ਨਿਮ ਜਾਤੀ ਦਾ, ਇਸ ਕਰਕੇ ਬਾਹਰ ਕੱਢਿਆ ਸੀ ਵੀ ਸ਼ੂਦਰ ਇੱਥੇ ਅੰਦਰ ਨਹੀਂ ਆ ਸਕਦਾ ਸਾਡੇ ਮੰਦਰ ਵਿੱਚ। ਅਤੇ ਇੱਕ ਪਾਸੇ ਜਾ ਕੇ ਬੈਠ ਗਏ ਨੇ। ਉਸ ਵੇਲੇ ਆਪਣੀ ਭਗਤੀ 'ਚ ਲੀਨ ਹੁੰਦੇ ਆ ਕਿ ਆ ਮਹਾਰਾਜ ਪਾਤਸ਼ਾਹ ਤੇਰੀ ਭਗਤ ਕਰਦਿਆਂ ਵੀ ਧੱਕੇ ਪੈਂਦੇ ਨੇ। ਅਤੇ ਉਸ ਵੇਲੇ ਫਿਰ ਮਹਾਰਾਜ ਜੀ ਅਕਾਲ ਪੁਰਖ ਜੀ ਨੇ ਜਿਹੜੇ ਪਾਸੇ ਬੈਠੇ ਸੀ ਨਾ ਨਾਮਦੇਵ ਜੀ, ਉੱਥੇ ਸਥਾਨ ਬਣਿਆ ਇਹਨਾਂ ਦਾ ਇੱਕ ਛੋਟਾ ਜਿਹਾ, ਅਤੇ ਉਸ ਪਾਸੇ ਨੂੰ ਮੰਦਰ ਦਾ ਦੇਹਰਾ ਉਹਦੇ ਨੂੰ ਫਿਰ ਗਿਆ। ਫਿਰ ਦਿਆ ਦੇਹਰੋ ਦੇਹਰਾ ਨਾਮੇ ਕਹੋ ਪੰਡੀਅਨ ਕਹੋ ਪਿਛਵਾਰ ਲਾ, ਆਉਂਦਾ ਨਾ ਗੁਰੂ ਗ੍ਰੰਥ ਸਾਹਿਬ 'ਚ, ਬਾਹਮਣ ਵਾਲੇ ਪਾਸੇ ਪਿੱਠ ਹੋ ਗਿਆ ਮੰਦਰ ਦੀ, ਅਤੇ ਉਸ ਪਾਸੇ ਮੁੱਖ ਹੋਇਆ, ਜਾ ਕੇ ਦਰਸ਼ਨ ਕੀਤੇ ਨੇ, ਤੁਸੀਂ ਗਏ ਹੋਵੋਗੇ ਕਈ, ਇਉਂ ਫਿਰਿਆ ਹੋਇਆ। ਉਹ ਪ੍ਰਹਲਾਦ ਦਾ ਹਿੱਸਾ ਉਹਦਾ ਔਰੰਗਜ਼ੇਬ ਨੇ ਉਡਾ ਦਿੱਤਾ ਬੰਬ ਮਾਰ ਕੇ। ਉਸ ਵੇਲੇ ਜਿਹੜੇ ਮੰਦਰ ਢਾਏ ਨੇ ਨਾ ਹੋਰ ਵੀ, ਇਹ 'ਤੇ ਵੀ ਹਮਲਾ ਹੋਇਆ। ਉਹ ਵੱਖਰਾ ਚਿੱਟੇ ਰੰਗ ਦੀ ਕਲੀ ਜੀ ਕੀਤੀ ਹੋਈ ਆ, ਜਿੰਨਾ ਕੁ ਉਡਾਇਆ, ਜਿਹੜਾ ਪੁਰਾਣਾ ਉਹ ਥੱਲਿਓਂ ਖੜ੍ਹਾ ਕਾਲੇ ਰੰਗ ਦਾ ਪੱਥਰ ਹੈ। ਇਸ ਤਰ੍ਹਾਂ ਜੀ ਦੇ ਫੇਰ ਦੇਹਰਾ
ਫੇਰ ਦੋਹਰਾ
ਗਾਏ ਜਵਾਈ
ਗਾਏ ਜਵਾਈ।
ਹਾਂ, ਇਉਂ ਜਿਹੜਾ ਸੀ ਸਲੇਮ ਸਾਹਿਬ ਬਾਦਸ਼ਾਹ ਦੇ ਜਿਹੜਾ ਸੀ, ਉਹਨੇ ਕਿਹਾ ਮੇਰੀ ਮਰੀ ਹੋਈ ਕਿਉਂ ਜਿਉਂਦੀ ਕਰ, ਅਤੇ ਕਹਿਣ ਲੱਗੇ ਵੀ ਅਸੀਂ ਅਕਾਲ ਰੱਬ ਦੇ ਸਰੀਰ ਕਿਵੇਂ ਬਣੀਏ, ਜੋ ਆਰਾਮ ਕਰਦਾ ਪਰਮੇਸ਼ਰ ਕਰਦਾ ਉਹੀ ਹੁੰਦਾ ਹੈ। ਇਸ ਲਈ ਜਿਹੜਾ ਸੀ ਸਜ਼ਾ ਦੇਣੀ ਚਾਹੀ, ਹਾਥੀ ਇਸ ਲਤਾੜਨਾ ਚਾਹਿਆ, ਕਰਿਆ ਗਜਿੰਦ ਸੁੰਡ ਕੀ ਚੋਟ, ਗਜਿੰਦ ਹਾਥੀ ਚੋਟ ਕਰਨ ਆਇਆ ਮਾਰਨ ਲਈ, ਅਤੇ ਪਰ ਜਿਹੜਾ ਸੀ ਇਸ ਤਰ੍ਹਾਂ ਸਾਰੇ ਪਾਸੇ ਤੋਂ ਪਰਮੇਸ਼ਰ ਨੇ ਰੱਖਿਆ ਕੀਤੀ ਹੈ। ਅਕਸਰ ਮਰੀ ਹੋਈ ਕਹੇ ਤਾਂ ਧਰਤ ਗੋਡੀ ਕਰੋ, ਨਾਮ ਦੇ ਪਖੰਤਣ ਬਾਜ ਬਜਾਏ ਲਾ, ਅਤੇ ਚੜ੍ਹ ਕੇ ਜਿਹੜੇ ਸੀ ਮਹਾਰਾਜ ਸਵਾਰੀ 'ਤੇ ਆਪਣੇ ਆਏ ਨੇ, ਖੰਭਾਂ ਦਾ ਖੜਕਾ ਹੁੰਦਾ ਆਇਆ ਜਿਹੜਾ ਸੀ, ਅਤੇ ਆਖੇ ਆ ਕਹਿ ਦਿੱਤਾ ਦਸ ਨਾਮਿਆਂ, ਕਹੇ ਤਾਂ ਧਰਤੀ ਪੁੱਠੀ ਕਰਦੇ ਹਾਂ, ਕਹੇ ਤਾਂ ਸਲੇਮ ਸ਼ਾਹ ਦਾ ਵਾ ਰਾਜ ਗਰਕ ਕਰਦੇ ਹਾਂ, ਕਹੇ ਤਾਂ ਮਰੀ ਹੋਈ ਗਊ ਜਿਉਂਦੀ ਕਰਦੇ ਹਾਂ, ਉਹ ਜਿਹੜੀ ਸੀ ਮਰੀ ਹੋਈ ਗਊ ਜਿਹੜੀ ਸੀ ਜਿੰਦਾ ਕੀਤੀ ਆ। ਫਿਰ ਬਾਦਸ਼ਾਹ ਨੂੰ ਆਖਿਆ ਲੈ ਭਰ ਲਾ ਦੁੱਧ ਦੀ ਮਟਕੀ, ਅਤੇ ਕਿਉਂ ਉਹ ਸਾਰੀ ਮਰੀ ਹੋਈ ਗਊ ਜਿਉਂਦੀ ਦਾ ਵੀ ਪ੍ਰਸੰਗ ਆਉਂਦਾ ਹੈ। ਪਰ ਇਹਦਾ ਜਿਹੜਾ ਆਖਰੀ ਜਿਹੜਾ ਸੀ ਨਾ ਸਰੀਰ ਕਿੱਥੇ ਛੱਡਿਆ ਕੇ ਭਗਤ ਨਾਮ ਦੇ, ਪੰਜਾਬ 'ਚ ਛੱਡਿਆ, ਰਹੇ ਜ਼ਿਆਦਾ ਪੰਡਰੀਪੁਰ ਨੇ। ਸਰੀਰ ਜਿਹੜਾ ਛੱਡਿਆ ਕਿੱਥੇ ਆ ਕੇ, ਗੁਰਦਾਸਪੁਰ ਜ਼ਿਲ੍ਹੇ ਵਿੱਚ ਘੁਮਾਣ ਪਿੰਡ ਹੈ, ਉੱਥੇ ਸਰੀਰ ਛੱਡਿਆ, ਉੱਥੇ ਉਹਨਾਂ ਦੇ ਸਥਾਨ ਬਣਿਆ ਹੋਇਆ ਹੈ। ਜੱਸਾ ਸਿੰਘ ਰਾਮਗੜੀਏ ਨੇ ਬਣਾਇਆ ਉਹ ਸਥਾਨ, ਉੱਥੇ ਤੁਸੀਂ ਕਿਤੇ ਗਏ ਹੋਵੋਗੇ, ਬਹੁਤੇ ਮੇਲਾ ਭਰਦਾ ਦੋ ਮਾਗ ਨੂੰ ਬੜਾ ਭਾਰੀ, ਸਾਰੇ ਛਿੰਬੇ ਜਾਤੀ ਦੇ ਵੀਰ ਜਾਂ ਹੋਰ ਸੰਗਤਾਂ ਵੀ ਉੱਥੇ ਉਸ ਮੇਲੇ 'ਚ ਪਹੁੰਚਦੀਆਂ ਨੇ। ਸਿਉਂ ਭਗਤ ਨਾਮਦੇਵ ਜੀ ਹੋਏ ਨੇ। ਕਲਯੁਗ ਨਾਮਾ ਭਗਤ ਹੋਏ,
ਕਲਯੁਗ ਨਾਮਾ ਭਗਤ ਹੋਏ,
ਹਾਂ ਫਿਰ ਦੇਹੁਰਾ ਗਾਏ ਜਵਾਈ,
ਫਿਰ ਦੇਹੁਰਾ ਗਾਏ ਜਵਾਈ,
ਹਾਂ ਦੇਹੁਰਾ ਮੰਦਰ ਫੇਰਿਆ ਜੇ ਗਾ ਜੀਂਦੇ ਕੀਤੇ ਅੱਡੀ ਕਰਨੀ ਵਾਲੇ ਭਗਤ, ਹਾਂਜੀ ਹਾਂ ਦਮਸ਼ੇਟੀ। ਚਲੋ ਜੀ
ਭਗਤ ਕਬੀਰ ਬਖਾਣੀ
ਗੋਤ ਨਹੀਂ ਦਮਸ਼ੇਟੀ ਨਾ ਆਏ ਸੀ, ਦਮਸ਼ੇਟੀ ਪਿਤਾ ਦਾ ਨਾਂ ਹੈ। ਹਾਂ ਫਿਰ ਪੜ੍ਹੋ ਜੀ।
ਭਗਤ ਕਬੀਰ ਵਖਾਣੀ ਹੈ ਬੰਦੀ ਖਾਨੇ ਤੇ ਉੱਠ ਜਾਈ,
ਪੜ੍ਹੋ ਸਾਰੇ ਜੀ।
ਭਗਤ ਕਬੀਰ ਵਖਾਣੀ ਹੈ ਬੰਦੀ ਖਾਨੇ ਤੇ ਉੱਠ ਜਾਈ।
ਹਾਂ ਭਗਤ ਕਬੀਰ ਜੀ ਵੀ ਆਖੀਂਦੇ ਨੇ ਜੀ, ਜਿਹੜੇ ਕਿ ਉਹਨਾਂ ਨੂੰ ਬੰਦੀ ਖਾਨੇ ਵਿੱਚੋਂ ਮਾਰਨ ਨੇ, ਜਿਹੜਾ ਅਸੀਂ ਕੱਢ ਲਿਆ ਬੰਦੀ ਖਾਨੇ ਵਿੱਚ, ਜੰਜੀਰਾਂ ਟੁੱਟ ਗਈਆਂ, ਦਰਵਾਜ਼ੇ ਖੁੱਲ੍ਹ ਗਏ, ਭਗਤ ਕਬੀਰ ਸਾਹਿਬ ਜੀ ਨੂੰ ਵੀ ਜੇਲ੍ਹ 'ਚ ਪਾਇਆ ਨਾ ਜਦੋਂ, ਅਤੇ ਉਦੋਂ ਸਿਕੰਦਰ ਲੋਧੀ ਦਾ ਰਾਜ ਸੀ, ਜੇਲ੍ਹ ਵਿੱਚ ਪਾ ਦਿੱਤਾ। ਸੋ ਭਗਤ ਕਬੀਰ ਸਾਹਿਬ ਜਿਹੜੇ ਨੇ ਇਹ ਜਨਮ ਤਾਂ ਵਾਮਣੀ ਤੋਂ ਹੀ ਹੋਇਆ, ਪਰ ਜਨਮ ਤੋਂ ਕਹਿੰਦੇ ਵੀ ਬੱਤੀ ਦੰਦ ਹੋਣ ਕਰਕੇ ਨਾ ਮਾੜਾ ਸ਼ਗਨ ਜਾਣ ਕੇ ਇਹਨਾਂ ਨੂੰ ਸੁੱਟ ਦਿੱਤਾ। ਸੁੱਟਿਆ ਕਿੱਥੇ? ਬਨਾਰਸ ਕੋਲ ਜਿਹੜਾ ਸੀ ਲਹਿਰਨਾਮੇ ਤਲਾਬ ਆ, ਉਹ ਸਰੋਵਰ ਆ ਕੋਲ ਲਹਿਰਨਾਮੇ, ਉੱਥੇ ਸਰੋਵਰ ਦੇ ਕੰਢੇ ਸੁੱਟਿਆ। ਨੀਰੂ ਨਾਮੇ ਜੁਲਾਹ, ਕੱਪੜੇ ਧੋਣ ਦਾ ਕੰਮ ਹੁੰਦਾ ਸੀ, ਕੰਮ ਜੁਲਾਹਾਂ ਦਾ, ਧੋਬੀ ਦਾ ਕੰਮ ਕਰਦੇ ਸੀ। ਅਤੇ ਉਹਨਾਂ ਨੇ ਜੇ ਦੇਖਿਆ ਬੱਚਾ ਰੋਂਦਾ ਹੈ ਕੋਈ, ਤਾਂ ਲਿਆ ਕਰਕੇ ਜਿਹੜਾ ਸੀ ਆਪਣੀ ਘਰਵਾਲੀ ਜਿਹੜੀ ਸੀ ਉਹਦਾ ਨਾਂ ਸੀ ਨੀਮਾ, ਨੀਰੂ ਜੁਲਾਹੇ ਦਾ ਨਾਂ ਹੈ, ਨੀਮਾ ਉਹਦੀ ਘਰਵਾਲੀ ਹੈ, ਉਹਨੂੰ ਕਿਹਾ ਬੱਚੇ ਨੂੰ ਲੈ ਚੱਲੀਏ, ਪਾਲੀਏ ਇਹਨੂੰ ਆਪਾਂ ਘਰ ਲਿਜਾ ਕੇ, ਪਲਿਆ ਜੁਲਾਹਿਆਂ ਦੇ ਘਰ। ਫਿਰ ਜਿਹੜਾ ਸੀ ਸਿੱਖਿਆ ਰਾਮਾਨੰਦ ਨੇ ਦਿੱਤੀ, ਗੰਗਾ ਦੇ ਕਿਨਾਰੇ ਜਾ ਕੇ ਜਿਹੜੇ ਨੇ ਬੈਠ ਗਏ ਨੇ, ਲੇਟ ਗਏ ਨੇ ਅੰਮ੍ਰਿਤ ਵੇਲੇ, ਰਾਮਾਨੰਦ ਜੀ ਆਏ ਨੇ ਅਤੇ ਪੈਰ ਦਾ ਠੁੱਡਾ ਵੱਜਾ, ਕਹਿ ਦਿੱਤਾ ਕਿ ਰਾਮ ਕੇ ਰਾਮ ਕਹੋ, ਸਿੱਧਾ ਤਾਂ ਨਹੀਂ ਨਾ ਨੀਮ ਜਾਤੀ ਨੂੰ ਦੇ ਸਕਦੇ ਵੇਦ ਦਾ ਮੰਤਰ, ਰਾਮ ਕੇ ਰਾਮ ਕਹੋ, ਬਸ ਉਹ ਮੰਤਰ ਜਾਣ ਕਰਕੇ ਕਮਾਈ ਕੀਤੀ, ਵੱਡੀ ਭਗਤੀ ਵਾਲੇ ਹੋਏ। ਇਹਨਾਂ ਦਾ ਜਨਮ ਜਿਹੜਾ ਸੀ ਇਉਂ ਬਨਾਰਸ ਵਿੱਚ ਉੱਥੇ ਹੋਇਆ, ਸੰਮਤ 1455 ਨੂੰ, ਇਹਨਾਂ ਦਾ 15 ਜੇਠ ਸੌ ਦੀ 15 ਨੂੰ, ਪੂਰਨਮਾਸੀ ਨੂੰ ਕਹਿ ਲਓ, ਅਤੇ 1455 ਸੰਮਤ ਨੂੰ ਇਹਨਾਂ ਦਾ ਜਨਮ ਹੋਇਆ। ਪਹਿਲਾਂ ਸੰਸਕਾਰ ਜਿਹੜੇ ਸੀ ਬ੍ਰਾਹਮਣ ਬਾਦ ਵਾਲੀ ਦੇ ਲੋ ਰਹੇ, ਅਤੇ ਰਾਮਾਨੰਦ ਨੂੰ ਗੁਰੂ ਧਾਰਨਾ ਕੀਤਾ, ਜਿਹਨਾਂ ਦੇ 547 ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਆਏ ਨੇ, ਸਭ ਤੋਂ ਵੱਧ ਬਾਣੀ ਕਬੀਰ ਸਾਹਿਬ ਜੀ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹੈ। ਸੋ ਇਉਂ ਭਗਤ ਕਬੀਰ,
ਭਗਤ ਕਬੀਰ
ਵਖਾਣੀਆਂ,
ਵਖਾਣੀਆਂ
ਬੰਦੀ ਖਾਨੇ 'ਤੇ ਉੱਠਤਾਈ,
ਬੰਦੀ ਖਾਨੇ 'ਤੇ ਉੱਠ।
ਇਹਨੂੰ ਵੀ ਸਿਕੰਦਰ ਲੋਧੀ ਨੇ ਜਿਹੜਾ ਸੀ ਕਿ ਇਹ ਮੁਸਲਮਾਨ ਜਾਤੀ 'ਚ ਹੋ ਕੇ ਭਗਤੀ ਜਿਹੜੀ ਕਰਦਾ ਹੈ, ਇਹ ਹਿੰਦੂਆਂ ਵਾਲੀ ਕਰਦਾ ਹੈ, ਉਹ ਸਜ਼ਾ ਇਹਨੂੰ ਦੇਣੀ ਚਾਹੀਦੀ ਸੀ। 1547 ਸੰਮਤ ਵਿੱਚ ਬਨਾਰਸ ਆਇਆ ਸਿਕੰਦਰ ਲੋਧੀ, ਉਦੋਂ ਦੇ 'ਤੇ ਕਰੋਪੀ ਇਹਨਾਂ 'ਤੇ ਕੀਤੀ ਆ, ਇਹਨੂੰ ਬੰਨ੍ਹ ਕੇ ਜਿਹੜਾ ਸੀ ਬੇੜੀਆਂ ਦੇ ਨਾਲ ਗਾਠੀ ਬੰਨ੍ਹ ਕੇ ਹਾਥੀ ਮੂਹਰੇ ਵੀ ਸੁੱਟਿਆ, ਅਤੇ ਇਸ ਤਰ੍ਹਾਂ ਗੰਗਾ ਵੀ ਸੁੱਟ ਦਿੱਤਾ ਬੰਨ੍ਹ ਕੇ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮਿਰਗਸਾਲਾ ਪਰ ਬੈਠੇ ਕਬੀਰ, ਇਉਂ ਜਿਹੜਾ ਸੀ ਉਹ ਜੰਜੀਰਾਂ ਟੁੱਟ ਗਈਆਂ, ਡੁੱਬਣ ਨਹੀਂ ਦਿੱਤਾ, ਅਤੇ ਇਉਂ ਬੈਠੇ ਮਿਰਗਸਾਲਾ ਦੇ ਉੱਤੇ ਜਿਵੇਂ ਧਰਤੀ 'ਤੇ ਬੈਠੀਦੇ ਨੇ, ਉਹ ਭਾਵ ਕਹਿ ਰਹੇ ਨੇ ਇੱਥੇ। ਬੰਦੀ ਖਾਨੇ ਤੋਂ ਛਡਾਇਆ, ਜੰਜੀਰਾਂ ਟੁੱਟੀਆਂ, ਐਸੀ ਕਰਨ ਵਾਲੇ ਜੋ ਭਗਤ ਕਬੀਰ ਸਾਹਿਬ ਜੀ ਹੋਏ। ਅਤੇ ਹਾਂਜੀ
ਧੰਨਾ ਜੱਟ ਉਧਾਰਿਆ,
ਇਹਨਾਂ ਦਾ ਫਿਰ ਸਰੀਰ ਕਿੱਥੇ ਛੱਡਿਆ? ਕਾਂਸੀ ਵਿੱਚ ਰਹੇ, ਮਗਹਰ, ਮਗਹਰ ਧਰਤੀ ਗੋਰਖਪੁਰ ਜ਼ਿਲ੍ਹਾ ਯੂਪੀ ਵਿੱਚ, ਅਤੇ ਮਗਹਰ ਧਰਤੀ ਆ, ਉੱਥੇ ਹਿੰਦੂਆਂ ਦਾ ਵਿਸ਼ਵਾਸ ਵੀ ਜਿਹੜਾ ਇੱਥੇ ਮਰੂਗਾ, ਮਰ ਕੇ ਗਧਾ ਬਣੂਗਾ, ਅਤੇ ਇਹ ਕਹਿੰਦੇ ਮੈਂ ਹੀ ਉੱਥੇ ਜਾ ਕੇ ਮਰਦਾ। ਦੇਖ ਤੁਹਾਡੀ ਗੱਲ ਜਿਹੜੀ ਹੈ, ਕਾਂਸੀ 'ਚ ਮਰਨ ਵਾਲਾ ਕਹਿੰਦੇ ਮੁਕਤਾ ਹੈ, ਜਿਹੜਾ ਮਗਹਰ 'ਤੇ ਮਰੂ ਧਰਤੀ 'ਤੇ ਉਹ ਗਧਾ ਬਣੂਗਾ। ਇਉਂ ਉੱਥੇ ਗਏ ਨੇ ਫਿਰ ਮਗਹਰ ਧਰਤੀ 'ਤੇ ਜਾ ਕਰਕੇ ਸਰੀਰ ਉਹਨਾਂ ਨੇ ਛੱਡਿਆ ਜੀ, ਸੰਮਤ 1575 ਵਿੱਚ, 1575 ਸੰਮਤ ਨੂੰ ਸਰੀਰ ਛੱਡਿਆ। 100 ਸਾਲ ਤੋਂ ਬਾਅਦ ਉਮਰ ਹੋ ਗਈ ਨਾ, ਕਿੰਨੀ ਹੋ ਗਈ? 125 ਵੀ 22 ਹੋ ਗਈ ਹੋਣੀ ਆ, ਕਿੰਨੀ? ਦੇਖੋ ਤਾਂ ਕੱਢੋ ਉਹਨਾਂ 'ਚੋਂ। ਹਾਂ ਇੰਨੇ ਸਾਲ ਜੀਏ ਨੇ ਭਗਤ ਜੀ। ਅਤੇ ਉੱਥੇ ਇਹਨਾਂ ਦਾ ਅਸਥਾਨ ਮਗਹਰ ਵਿਖੇ ਬਣਿਆ ਹੋਇਆ, ਕਹਿੰਦੀ ਕਬੀਰ ਚੌਰਾ ਨਾਂ ਕਰਕੇ ਪ੍ਰਸਿੱਧ ਆ, ਉੱਥੇ ਥਾਂ ਦਾ ਨਾਂ ਹੈ ਮਗਹਰ ਵਿੱਚ ਕਬੀਰ ਚੌਰਾ। चलो जी।
तन्ना जट उधारिया
ठीक है,
सदना जात अजात कसाई।
एवें भाई तन्ना जट का उधार किया, तुसी पिछे पढ़िया आपां ने तन्ना जट का इतिहास, दिल्ली तो लागे पिंड है, केड़ा पिंड सी याद है तुहानू? लिखाया से धुआन पिंड, धुआन पिंड दिल्ली तो 20 मील की दूरी पर है। हुण कापियां वेखदे ने हौली हौली कित्थे लभे, धुआन पिंड तुहानू लिखाया होया से दिल्ली तो 20 मील दूरी पर है। जट वंश विचों होए ने, संबत 1473 विच जन्म होया इन्हां दा, 1473 सो इन्होंने भी जिहड़ा सी वड्डी भगती की है। इतिहास सारा तुसीं जाणदे हो, तन्ना जट उधारिया जी पन पदवी वाले होए, इवें ही सदना कौन सी जाति का कसाई है, कसाई का कम करता, अजात जाति है, माड़ी जाति है, कसाई कड़ी चंगी जाति है, सो इहों कसाई का कम करते सी पहला। रहन वाले कित्थे सी? सिंध दे इलाके दे, तां सदना जी सहवान नगर, सिंध दे इलाके विच पिंड दा नाम है सहवान, उत्थों दे रहन वाले होए ने। ते ए भगती वाले पासे किवें आए? इन्हां दा स्थान तुसीं सरहंद जामो ना, फतेहगढ़ साहब गुरद्वारा साहब तो रेलवे स्टेशन रेलवे लाइन दे नाल नाल आ जाओ पिंड शहर वाले नूं, तां रेलवे लाइन दे नाल ही उत्थे इन्हां दा डेरा बनिया होया सरहंद, ते मौजूद है इस वेले साधने का, उत्थे इन्हां दा स्थान बनिया। इहदा कसाई वाला कम सी, भगती वाले पासे किवें लग्या? एक शब्द इहदा गुरु ग्रंथ साहिब च भी आउंदा, भगत बनिया जदों। सो एक दिन कांड वापरिया कि इहदे नगर विच रात दा समा हो गया, ते साहूकार है बीमार हो गया, ते वैद बुलाए, उन्होंने कह दिया भी ठीक हो सकता है जे ऐसे वेले इहनूं मास दी तरी पिला दित्ती जावे। साहूकार ते भेजे बंदे कसाइयां दी दुकान ते आए, अक्सर इहदी दुकान ते आ गए सदनी दी, ते कहण लग्गा भई सेठ बहुत ज़्यादा ही बीमार ने, वैद्यां ने दस्सिया भई तरी पिलाई जावे मास दी ते ठीक हो जूगा, ते तेरे कोल मास लैण आया। कहण लग्गा भी मास तां वंड चुके आ, हुण तां है नहीं, कुछ विक गया सारा। कहण लग्गा कुछ भी है ते बकरा होर वढ ला। कहण लग्गा भी कल नूं कह जांदा भी अगले दिन दसवीं दी थित सी ते मंगलवार दिन सी, उदों कसाइयां दी दुकानां बंद रहिंदियां ने। कहण भी कल नूं दुकान भी बंद रहिणी आ, ते जां तां सारा ही बकरा लै के जाओ जिन्ना मास है। ते उह कहिंदे नहीं जी, इक पाप कहिआ, इक पाइआ भर चाहिंदा, उहदी तरी पलाउणी आ। चलो साहूकार दा होण करके भी जे जवाब दित्ता कि होर ना करोपी हो जाए। चलो जी बकरे नूं बढ़ना चाहिया, लै आंदा एक अंग जनों कटिया ना, हसया बकरा, रोया भी, बाणी ऐसी होई, कहन लग्या भई ए तू अगे किन्नी वारी मैं तैनू कटिया, तू मेरा सिर वढ़दा रहा है, ते किन्नी वारी मेरा वढ़दा रहा है, ते मैं तेरा वढ़दा रहा। ये एक नम कई जन्मां दा अपना चलदा हुंदा कम है धंधा, अज एक नवीं भाजी पाउण लग्या तू, एक अंग कट्टण लग्या, सारी रात मैं तड़फणा है, ते ये भी हुण तैनू फिर जिहड़ा तेरा अगला कर्म ये भी बनूगा, अगले जन्म तू तैयार हो, मैं भी इदां ही करूँ फिर। सो तो ये होया अंदर वैराग जाग पिया, सूरी सट दित्ती, ये ऐसा इन्ने जन्मों तो कम चलता आ रहा, वैराग होया। फिर रब दी बंदगी वाले पासे जिहड़ा सी उह धंधा त्याग के बंदगी शुरू कर दित्ती। हुण मुसलमानां ने सोचिया भी ये जिहड़ा हैगा साडी जाति दा ते भगती करदा है ते वह विरोधी हो गए, काजी जड़े ने विरोधी हो गए, ब्राह्मण हो गए, ये मुसलमान हो के साड़ी नीच जाति माड़ी जाति का मुसलमान साड़ी जाति च आने लगा, तो दोए विरोधी हो गए, काजी भी ब्राह्मण भी, जा करके जोड़ा मौके का बादशाह से शिकायत कर दी, उकसाया बड़ा भारी, चुगलियाँ लाइया, ये तो मौत दे घाट उतार देना चाहिए, इस्लाम की निरादरी कर रहे हैं मुसलमान बादशाह से। उस वेले किले की जी कंध जी ना ਇਲਾਹਾਬਾਦ ਦੇ ਕਿਲ੍ਹੇ ਦੇ ਵਿੱਚ, ਇਲਾਹਾਬਾਦ ਸ਼ਹਿਰ ਦੀ ਗੱਲ ਹੈ, ਕਿਲ੍ਹੇ ਦੀ ਕੰਧ ਅਸੀਂ ਬਣਾ ਲਿਆ ਸੀ, ਬਾਦਸ਼ਾਹ 'ਤੇ ਡਿੱਗ ਜਾਂਦੀ ਸੀ। ਅਤੇ ਇਹਨਾਂ ਨੇ ਦੋਹਾਂ ਨੇ ਇਕੱਠਿਆਂ ਨੇ ਰਹੇ ਕਾਲੀ ਜੋਤਸ਼ਾਂ ਅਤੇ ਬਾਹਮਣਾਂ ਨੇ, ਵੀ ਰਾਜੇ ਨੂੰ ਆਖੋ ਇਹ ਕੰਧ ਤਾਂ ਖੜੂਗੀ ਵੀ ਨਾ ਹੋਵੇ ਸਾਧਨਾ ਜਾਤੀ ਦਾ, ਹੋਵੇ ਕਸਾਈ ਉਹਨੂੰ ਕੰਧ 'ਚ ਲਿਆ ਕੇ ਚਿਣ ਦਿਓ ਅਤੇ ਕੰਧ ਖੜੀ ਹੋ ਜੂ, ਵੀ ਸਾਡਾ ਦੁਸ਼ਮਣ ਇਸ ਢੰਗ ਨਾਲ ਦੁਸ਼ਮਣੀ ਲੈਣੀ ਚਾਹੀ। ਕੰਨਾਂ ਦੇ ਕੱਚੇ ਹੁੰਦੇ ਨੇ ਇਹੋ ਜਿਹੇ ਰਾਜੇ ਲੋਕ ਜੀ। ਕਹਿ ਦਿੱਤਾ ਹਲਕਾਰਾਂ ਨੂੰ ਜਿੱਥੇ ਕਿਤੇ ਵੀ ਕੋਈ ਕਸਾਈ ਨਾਂ ਦਾ ਸਾਧਨਾ ਨਾਂ ਦਾ ਕਸਾਈ ਕਿਤੇ ਮਿਲਦਾ ਫੜ ਲਿਆਓ, ਫੜਿਆ ਗਿਆ ਵਿਚਾਰਾ, ਲਿਆ ਕੇ ਹੁਣ ਕੰਧ 'ਚ ਜਿਹੜਾ ਸੀ ਚਲਣਾ ਦੀ ਤਿਆਰੀ ਕਰ ਦਿੱਤੀ, ਹੁਣ ਭਗਤੀ ਦਾ ਸ਼ੁਰੂ ਕੀਤੀ ਹੋਈ ਸੀ। ਕਹਿਣ ਲੱਗੇ ਭਗਤੀ ਦਾ ਹੀ ਫਲ ਆ ਵੀ ਕੰਧ 'ਚ ਚੰਗਾ ਹੀ ਸੀ, ਪਹਿਲਾ ਕੰਮ ਵਧੀਆ ਸੀ ਸੋਚਿਆ, ਪਰ ਭਗਤੀ ਵਿੱਚ ਹੁਣ ਰੱਬ ਨੂੰ ਯਾਦ ਕੀਤਾ। ਉਸ ਵੇਲੇ ਉਹ ਗਾਥਾ ਆਉਂਦਾ ਸਭ ਸਾਰਾ ਬਲਾਵ ਰਾਗ ਵਿੱਚ, ਇਹਦਾ ਕੋਈ ਸ਼ਬਦ ਆਉਂਦਾ, ਨਿਰਪਕੰਨਿਆ ਕੇ ਕਾਰਨ ਇੱਕ ਪਿਆ ਫੇਕ ਧਾਰੀ, ਕਾਮਾਰਥੀ ਸਵਾਰਥੀ ਬਾਕੀ ਪੈ ਸਵਾਰੀ, ਤਬ ਗੁਣ ਕਹਾਂ ਜਗਤ ਗੁਰਾ ਜੋ ਕਰਮ ਨਾ ਨਾਸੈ, ਸਿੰਘ ਸਰਨ ਕਤ ਜਾਈਆ ਜੋ ਜਮਕ ਗ੍ਰਾਸੈ, ਏਕ ਬੂੰਦ ਜਦ ਕਾਰਨ ਚਾਤਰਕ ਦੁੱਖ ਪਾਵੈ, ਪਾਣ ਗਏ ਨੌਕਾ ਮਿਲਿਆ ਕਹੁ ਕਾਹੇ ਚੜਾਵੈ, ਪ੍ਰਾਣ ਜੋ ਥਾਕੇ ਥਰ ਨਹੀਂ ਕੈਸੇ ਬਰਮਾਵੋ, ਬੁੱਢ ਮੂਹੇ ਨੌਕਾ ਮਿਲਾਏ ਕਹੁ ਕਾਹੇ ਚੜਾਵੋ। ਅਤੇ ਫਿਰ ਆਖਰੀ ਤੁਕ 'ਚ ਕਹਿ ਦਿੱਤਾ, ਮੈਂ ਨਾਹੀਂ ਕਸ ਹਾਂ ਨਹੀਂ ਕਿ ਸ਼ਾਹੇ ਨਾ ਮੋਰਾ, ਅਵਸਰ ਲੱਜਾ ਰੱਖ ਲੇ ਹੋ ਸਦਨਾ ਜਨ ਤੋਰਾ। ਸੋ ਪਹਿਲੀ ਪੰਕਤੀਆਂ ਨੇ ਨਿਰਪਕੰਨਿਆ ਕੇ ਕਾਰਨ, ਜਦੋਂ ਕੰਧ ਚਿਣ ਲੱਗੇ ਨਾ, ਕਹਿਣ ਲੱਗਾ ਮਾਰ ਤੇਰੀ ਭਗਤੀ ਕਰ ਦੇਣ ਕੰਧ ਚਿਣਿਆ ਜਾਊਂਗਾ ਮੈਂ। ਉਸ ਵੇਲੇ ਕਾਸਵਾਣੀ ਹੋਈ, ਕਹਿੰਦੇ ਤੇਰੇ ਪਿਛਲੇ ਕਰਮਾਂ ਦਾ ਫਲ ਹੈ, ਭੋਗ ਲੈ, ਭੋਗਣਾ ਹੀ ਪਊਗਾ। ਉਸ ਵੇਲੇ ਫਿਰ ਕਿਹਾ ਹੈ ਨਿਰਪਕੰਨਿਆ ਕੇ ਕਾਰਨ ਭਿਆ ਭੇਖ ਤਾਰੀ। ਹੁਣ ਉਹ ਇੱਕ ਵੱਖਰੀ ਗਾਥਾ ਵਾ, ਬਾਦਸ਼ਾਹ ਦੀ ਕੰਨਿਆ ਸੀ ਅਤੇ ਉਹ ਕਹਿੰਦੇ ਵੀ ਉਹ ਕੰਨਿਆ ਦੇ ਪਿਛਲੇ ਸੰਸਕਾਰ ਸੀ ਭਗਤੀ ਵਾਲੇ, ਰਾਜਾ ਦੀ ਜਿਹੜੀ ਲੜਕੀ ਹੋਈ ਨਾ, ਅਤੇ ਪਿਛਲੇ ਸੰਸਕਾਰ ਭਗਤੀ ਵਾਲੇ ਸੀ, ਹੁਣ ਜਦੋਂ ਬਚਪਨ ਤੋਂ ਹੀ ਭਗਤੀ ਵਾਲੇ ਪਾਸੇ ਲੱਗੀ ਲੱਗਣਾ ਸ਼ੁਰੂ ਕਰ ਦਿੱਤਾ, ਜਵਾਨ ਅਵਸਥਾ ਹੋ ਗਈ, ਅਤੇ ਭਗਤੀ ਜਿਹੜੀ ਸੀ ਵਿਸ਼ਨੂੰ ਦਾ ਧਿਆਨ ਧਰਦੀ ਹੈ। ਕੁਛ ਉਹਨੇ ਧਰਮ ਗ੍ਰੰਥ ਪੜ੍ਹੇ, ਵਿਸ਼ਨੂੰ ਦੇ ਰੂਪ ਬਾਰੇ ਜਾਣਿਆ ਵੀ ਉਹਦੇ ਚਾਰ ਬਾਹਾਂ ਨੇ ਵਿਸ਼ਨੂੰ ਦੀਆਂ, ਚਾਰਾਂ ਵਿੱਚ ਸ਼ਸਤਰ ਫੜੇ ਨੇ, ਸੰਖ ਚੱਕਰ ਗਦਾ ਪਦਮ ਵਗੈਰਾ ਫੜੇ ਹੋਏ ਨੇ। ਉਹਨਾਂ ਦੀ ਭਗਤੀ ਦਾ ਧਿਆਨ ਕਰਕੇ ਭਗਤੀ ਕਰਨੀ ਸ਼ੁਰੂ ਕਰ ਦਿੱਤੀ, ਅਤੇ ਨਾਲ ਨਾਲ ਇਰਾਦਾ ਬਣਾ ਲਿਆ ਉਸ ਰਾਜੇ ਦੀ ਲੜਕੀ ਨੇ, ਜੇ ਮੈਂ ਵਿਆਹ ਕਰਾਉਣਾ ਤਾਂ ਵਿਸ਼ਨੂੰ ਨਾਲੇ ਕਰਾਉਣਾ। ਜਵਾਨ ਹੋਈ ਦੀ ਗੱਲ ਜਿਹੜੀ ਸੀ, ਮਾਂ ਪਿਓ ਨੇ ਆਖਿਆ ਬੇਟੀ ਹੁਣ ਕਿਸੇ ਰਾਜਕੁਮਾਰ ਦੀ ਭਾਲ ਕਰਦੇ ਹਾਂ, ਤੇਰਾ ਵਿਆਹ ਕਰ ਲੈ। ਕਹਿੰਦੀ ਨਹੀਂ, ਮੈਂ ਵਿਆਹ ਤਾਂ ਵਿਸ਼ਨੂੰ ਨਾਲੇ ਕਰਾਉਣਾ। ਕਹਿੰਦੀ ਵਿਸ਼ਨੂੰ ਤਾਂ ਦੇਵਤਾ ਬਾਬਲ, ਤੂੰ ਜਿਹੜਾ ਕਿਵੇਂ ਗੱਲ ਬਣ ਗਈ, ਆਪਾਂ ਰਾਜੇ ਲੋਕਾਂ ਨਹੀਂ ਜ਼ਿੱਦ ਕੀਤੀ, ਮੈਂ ਤਾਂ ਉਹਦੇ ਆਪੇ ਪਲਟ ਹੋਣਗੇ। ਅਤੇ ਬਰਾਗ ਦਸ਼ਾ ਵਿੱਚ ਰਹੇ, ਚਲੋ ਰਾਜੇ ਨੇ ਦੇਖਿਆ ਵੀ ਹੌਲੀ ਹੌਲੀ ਮਰ ਜਾਣਗੇ, ਮੰਦਰ ਬਣਾਉਣਾ ਸ਼ੁਰੂ ਕੀਤਾ ਵਿਸ਼ਨੂੰ ਦਾ ਉੱਥੇ। ਅਤੇ ਜਿਹੜੇ ਕਾਰੀਗਰ ਰਾਜ ਲਾਏ, ਪਿਓ ਪੁੱਤਰ ਆਉਣ ਲੱਗੇ ਜਿਨ੍ਹਾਂ ਨੇ ਮੰਦਰ ਬਣਾਉਣਾ ਸ਼ੁਰੂ ਕਰਨਾ ਸੀ, ਵੀ ਇਹਨੂੰ ਵੱਖਰੇ ਬਾਗ 'ਚ ਮੰਦਰ ਬਣਾ ਦਿੰਦੇ ਹਾਂ, ਭਗਤੀ ਕਿਹੜੀ ਜਾਊਗੀ, ਹੌਲੀ ਹੌਲੀ ਬਿਰਤੀ ਬਣੂਗੀ, ਕੋਈ ਰਾਜਕੁਮਾਰ ਲੱਭ ਦਾਂਗੇ। ਔਰ ਜਿਹੜਾ ਰਾਜ ਲੋਕ ਆਏ, ਮਿਸਤਰੀ ਆਏ, ਪਿਓ ਪੁੱਤ ਆਏ, ਜਿਹੜਾ ਪੁੱਤਰ ਸੀ ਉਹ ਵੀ ਜਵਾਨ ਅਵਸਥਾ ਵਿੱਚ ਹੈ, ਉਹ ਇਹਨੂੰ ਰੋਜ਼ ਇਹਨੂੰ ਵੇਖਣਾ ਕੀਤਾ, ਰਾਜੇ ਦੀ ਲੜਕੀ ਨੂੰ ਵੇਖਦਿਆਂ ਮਨ ਉਹਨੇ ਬਣਾ ਲਿਆ ਵੀ ਮੈਂ ਵਿਆਹ ਕਰਾਉਣਾ ਇਹਦੇ ਨਾਲ ਕਰਾਉਣਾ, ਉਹਨੇ ਮਨ ਬਣਾਇਆ ਮੈਂ ਵਿਸ਼ਨੂੰ ਨਾਲ ਵਿਆਹ ਕਰਾਉਣਾ। ਉਹ ਜਿਹੜਾ ਰਾਜ ਜਿਹੜਾ ਹੈਗਾ ਮਿਸਤਰੀ ਹੈ, ਮੰਦਰ ਬਣਾਉਣ ਵਾਲੇ ਦੇ ਪੁੱਤਰ ਨੇ, ਇਰਾਦਾ ਕਰ ਲਿਆ ਮੈਂ ਇਹਦੇ ਨਾਲ ਵਿਆਹ ਕਰਨਾ ਰਾਜੇ ਦੀ ਲੜਕੀ ਨਾਲ। ਅਤੇ ਰੋਜ਼ ਕੰਮ ਜਦੋਂ ਮੰਦਰ ਸਾਜੀ ਦਾ ਕੰਮ ਹੁੰਦਾ, ਧਿਆਨ ਇਹਨਾਂ ਦਿਆ ਕਰੇ ਕੰਮ 'ਚ, ਧਿਆਨ ਉੱਧਰ ਹੀ ਲੱਗਿਆ ਰਿਹਾ ਕਰੇ। ਪਿਓ ਨੇ ਸਮਝਾਇਆ, ਪੁੱਤਰ ਇਹ ਤੂੰ ਕੀ ਕਰਦਾ, ਕੰਮ ਨਹੀਂ ਕਰਦਾ, ਤੇਰਾ ਧਿਆਨ ਗਲਤ ਪਾਸੇ ਜਾ ਰਿਹਾ, ਸਜ਼ਾ ਮਿਲੂ ਆਪਾਂ ਨੂੰ, ਠੀਕ ਨਹੀਂ ਇਹ, ਕਹਿੰਦੇ ਤੇਰਾ ਵਿਆਹ ਕਰ ਦਿੰਦੇ ਹਾਂ ਹੋਰ। ਕਹਿੰਦਾ ਪਤਾ ਜੀ ਕਰਨਾ ਤਾਂ ਕਰਨਾ ਇੱਥੇ ਹੀ ਆ ਵਿਆਹ। ਉਹ ਕਹਿਣ ਲੱਗਾ ਪਾਗਲ ਹੋਇਆ ਤੂੰ, ਬਾਦਸ਼ਾਹ ਪੱਤਰ ਖਾਣ ਤਿੰਨਾਂ ਨਾਲ ਵਿਆਹ ਦਾ ਕੰਮ ਕਿਵੇਂ ਹੋ ਸਕਦਾ, ਨਹੀਂ ਮੈਂ ਇਰਾਦਾ ਬਣਾ ਲਿਆ, ਰੋਟੀ ਪਾਣੀ ਛੱਡ ਦਿੱਤਾ ਅਤੇ ਉਸ ਲਗਨ ਵਿੱਚ ਲੱਗਿਆ ਰਿਹਾ। ਇਹਦਾ ਮਿੱਤਰ ਤੀਕ ਸੁਨਿਆਰਾ ਇਹ ਕਾਰੀਗਰ ਦਾ ਮੁੰਡੇ ਦਾ, ਉਹਨੇ ਇੱਕ ਦਿਨ ਮਿਲੇ, ਕਹਿਣ ਲੱਗੇ ਤੂੰ ਤਾਂ ਅੱਧਾ ਕੁ ਰਹਿ ਗਿਆ ਬਈ, ਕੀ ਚਿੰਤਾ ਹੋ ਗਈ ਤੈਨੂੰ। ਕਹਿੰਦਾ ਵੀ ਚਿੰਤਾ ਤਾਂ ਹੋਈ ਹੈ, ਮੈਂ ਇਰਾਦਾ ਬਣਾ ਲਿਆ ਵੀ ਰਾਜੇ ਦੀ ਲੜਕੀ ਨਾਲ ਵਿਆਹ ਕਰਨਾ, ਪਰ ਮੈਂ ਪਤਾ ਕੀਤਾ ਵੀ ਉਹਨੇ ਇਰਾਦਾ ਬਣਾਇਆ ਵਿਸ਼ਨੂੰ ਨਾਲ ਵਿਆਹ ਕਰਨ ਦਾ, ਮੇਰੇ ਨਾਲ ਹੁਣ ਕਿਵੇਂ ਹੋਊਗਾ, ਤੂੰ ਮੇਰਾ ਦੋਸਤ ਆ ਕੋਈ ਰਾਏ ਦੇ। ਸੁਨਿਆਰਾ ਸੀ, ਕਹਿਣ ਲੱਗਾ ਤਾਂ ਸੌਖਾ ਹੀ ਕੰਮ, ਬਣਾਉਟੀ ਵਿਸ਼ਨੂੰ ਬਣ ਜਾ। तू तू है तरखाण, ओदियां बाहां ने चार, दो बाहां तो तेरे हैगियां ने ना, तो तू दो लकड़ दियां बना लै, बनावटी बाहां ला लै तू, तो अंदर दी कड़ा दिखनी आने तू अपना उदा दा बाणा पा लैने, तो मुक्त मक्त ला लै, तो वह गढ़ की सवारी करदा गढ़ मैं सुनहार गढ़ मैं बना, तू गढ़ बनाई लकड़ दा, तो कला मैं पा दूँ उस, तो वो जा करके वो मंदिर मूहरे सामने जाके प्रगट हो जा, कहते भी मतलब भी तेरी भगती पूरी होगी, लड़की कह जिन्हू तू याद करती सी मैं बिष्णु आ गया, तो इदा ही किया, राय चंकी फिट बैठी, तो उदा चल गया मंदिर वेखे, लै जी मैं आ गया बिष्णु तेरी भगती हो गई है पूरी, तो हूँ अगे तो अज तो मैं चार बाहवा ला के आया बिष्णु रूप हो के आया, अगों तो जो तेन मिलना तो मैं ये रूप च नहीं मिलना, अच तेरा ध्यान इस पास ना भी उस रूप से दर्शन दे दे, अच का दर्शन इस रूप दे दते, अगे तो मैं दो बाहवा में आया करूँगा, प्लैन तकड़ा है। लो जी चलो उन्हें प्यो ने कहा जी पिता जी भगती पूरी होगी, बिष्णु भगवान जी तो आ गए ने, तो मंदिर च प्रगट हो गए ने, तो मिले आके लो जी उन्होंने भी खुशी हुई, चलो बिष्णु इहदी भगती पूरी होगी, विआह कर दिता। विआह करन तों बाद राजे ने सोचा भी मेरा जवाई बिष्णु भगवान होवे, कादे लई फौजां रखियां ने खम खाएवी, छुट्टी कर दिओ सारिआं दी, तो सारिया फौजां दी जिहड़ी सी घरे भेजती, सारे फौज खाली हो, फौज बिना हो गया राजा, गुआंढी राजे नूं लग्गिआ पता भी इहदे कोल तां फौज कोई नहीं, कर लो कब्जा, उन्हें हमला करना, फौज लिया चढ़ाई, तो हूँ इन्हें गेट च आ गया जरा सी बनौटी बिष्णु, तो कह लगे महाराज भगवान जी हूँ मेरा तो दुश्मन आ गए, तो हूँ तो तुम भगवान हो तो जरा कुछ करो कुछ, मेरा तो राज खोलूगा, उस वे सोचा भी फस गए हूँ, तो बाकी तो कम ठीक रहा हूँ तक, वो फिर सच्ची भगती की उन्हें अंदर बैठ के, भी जहाँ तक प्रगट हो हूँ, मैं तो तेरा रूप धारिया, तेरा बाणा पाया, तेरा रूप तारिया, तू अपने बाणी की लाज रख, नहीं मैं लगा मरना इस वेले, फिर उस वेले कहिंदे बिष्णु नूं आउणा पिया प्रगट होके, इहदे अंदर शक्ति पैदा कीती, ते युद्ध विच कीता उहनूं हराया, उह पावली इत्थे साधना जी कह रहे ने निरप कन्या के कारण एक पिया भेख तारी, वह बादशाह की कन्या दे वास्ते भेख तेरा झूठा बनाया उहने, कामार्थी स्वार्थी, वह तो काम दृष्टि वाला सी स्वार्थी सी, तू उहदी भी आके रख्या कीती, मैं तो हूँ कामार्थी भी नहीं स्वार्थी नहीं, तेरी सच्ची भगती करता, मेरी रख्या क्यों नहीं करता, ये पहलियां तो कहे सी निरप कन्या के कारण एक पिया भेख तारी, कामार्थी स्वार्थी वाकी पै सवारी, उस वेले काशवाणी ने कहा तेरे कर्मा का फल है भोग लै, फिर अग्नि पंक्ति चारी है, तब गुण कहा जगत गुरा जो कर्म ना नस है, तेरी भगती का फिर यही लाभ है भी कर्म नहीं नाश होंगे, भगती कर रहे तो कर्म नाश कर, तब गुण कहा जगत गुरा जो कर्म ना नस है, सिंह सरण कत जाइए जो जम्बक ग्रस है, जम्बक गिदड़ नूं कहिंदे ने, जे शेर की सरण में बैठिया गिदड़े खाई जाए तो शेर की सरण का की फायदा, उस वेले फिर काशवाणी फिर हुई, कंध में गल दे कोल आ गई, कंध कहने लगे चल थोड़ा जहा दुख सहार लै फिर कर दें सहायता कोई नहीं, ये काशवाणी हुई, फिर उस वेले कहा एक बूंद जल कारण चातरक दुख पावे, तू कहने हो कि थोड़ा दुख सहार लै गल कोल आ गई कंध, जे बबिया जड़ा है चातरक बबिया एक बूंद वास्ते तड़फद है, तो प्राण गए प्राण चले जाण तो मुड़ के वास्ते स्वाति बूंदा का सागर लिया के खड़ा कर देवो फिर की फायदा, तो प्राण जो थके थिर नहीं कैसे बरमावो, फिर कहते प्राण निकल लगे ने मैं की ललचाने बूढ मूए नौका मिला कहो काहे चढ़ावो, तो प्राण मेरे निकल जाने तो बाद बंदा कोई डुबदा होवे समुद्र च डुब जाने तो बाद उसे बेड़ियां लिया के खड़ियां कर दो, वो बेड़ियां का कोई फायदा होगा, तुसी मैंने कोई थोड़ा जा सहार लिया दुख मैं मर चलिया आखिरी श्वासा ते हाँ, तो तुसी कहने फिर देखांगे, उस वेले रब ने आकाशवाणी की कहते तू शरीका मंगू लड़दा साढ़े नाल, फिर निम्रता चाहे निम्रता चाह कह लगे मैं ना ही मेरा कुछ नहीं जाना, मैं ना ही खस हौ नहीं किश आहे ना मोरा, मेरा तो कुछ नहीं जाना, लोगों ने कहना भगती का की फल भी रब की भगती करने वाले तक नेहों से चली जाते हैं, तेनों ही दोष मिलना है, ਮੈਂ ਨਾ ਹੀ ਕਸਾਉ ਨਾ ਹੀ ਕਿਸਾਹੇ ਨਾ ਮੋਰਾ ਅਵਸਰ ਲੱਜਾ ਰੱਖ ਲੇ ਹੋ ਅਵਸਰ ਮੈਨੂੰ ਸਮਾਂ ਹੁਣ ਲੱਜਾ ਰੱਖਣ ਦਾ ਸਮਾਂ ਸਾਧਨਾ ਜਨ ਤੋਰਾ ਇਉਂ ਤੇਰਾ ਸਾਧਨਾ ਵਾ ਇਉਂ ਭਾਈ ਉਧਾਰਿਆ ਜੀ ਸਾਧਨੇ ਨੂੰ ਤੰਨਾ ਜੱਟ ਉਧਾਰਿਆ
ਨਾ ਜੱਟ ਉਧਾਰਿਆ
ਸਾਧਨਾ
ਸਾਧਨਾ
ਕਹਿ ਦੋ ਗਾਮੀ
ਜਾਤ ਅਜਾਤ ਕਸਾਈ
ਧੱਕਾ ਛਾ ਰਹੇ ਨੇ ਸਾਰੇ ਸਾਧਨਾ ਜਿਹੜਾ ਕਸਾਈ ਜਾਤੀ ਦਾ ਭਾਈ ਭਗਤ ਹੋਇਆ ਵੇਖੋ ਅਤੇ ਤਾਰਿਆ ਫਿਰ ਕੰਧ ਪਤਾ ਕੀ ਹੋਈ ਜਦੋਂ ਇਹ ਹੋਇਆ ਅੱਧੀ ਕੰਧ ਜਿਹੜੇ ਪਾਸੇ ਬਾਹਮਣ ਖੜ੍ਹੇ ਸੀ ਦੇਖਦੇ ਤੇ ਤਮਾਸ਼ਾ ਦੂਜੇ ਪਾਸੇ ਕਾਜ਼ੀ ਅਤੇ ਮੁਸਲਮਾਨ ਖੜ੍ਹੇ ਸੀ ਅੱਧੀ ਬਾਹਮਣਾਂ ਕੰਨੀ ਡਿੱਗੀ ਅੱਧੀ ਕਾਜ਼ੀਆਂ ਕੰਨੀ ਡਿੱਗੀ ਰੱਖਿਆ ਕੀਤੀ ਇਉਂ ਕੰਧ 'ਚੋਂ ਕੱਢਿਆ ਸੀ ਭਗਤ ਬਣਿਆ ਫਿਰ ਇਉਂ ਇਹੋ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦਾ ਆਉਂਦਾ ਹੈ ਬਿਲਾਵਲ ਰਾਗ ਵਿੱਚ ਨਿਰਪਕੰਨਿਆ ਕੇ ਕਾਰਨ ਇੱਕ ਪਿਆ ਫੇਖ ਤਾਰੀ ਚਲੋ ਜੀ ਇਉਂ ਆਪਣੇ ਭਗਤਾਂ ਦੀ ਰੱਖਿਆ ਕਰ ਲਾ ਜੀ ਉਹ ਜਨ ਰਵਦਾਸ
ਰਵਦਾਸ ਚਮਾਰ ਹੋਏ ਚੌ ਵਰਨਾ ਵਿੱਚ ਕਰ ਵੜਿਆਈ
ਇਉਂ ਭਾਈ ਰਵਦਾਸ ਜੀ ਚਮਾਰ ਜਾਤੀ ਵਿੱਚੋਂ ਹੋਏ ਅਤੇ ਇਹ ਵੀ ਰਾਮਾਨੰਦ ਦਾ ਹੀ ਚੇਲਾ ਹੋਏ ਨੇ ਜਿਹਨਾਂ ਦਾ ਇੱਕ ਸ਼ਬਦ ਰਾਮਾਨੰਦ ਦਾ ਗੁਰੂ ਗ੍ਰੰਥ ਸਾਹਿਬ 'ਚ ਆਉਂਦਾ ਹੈ ਅਤੇ ਇਉਂ ਇਹਨਾਂ ਦੇ 40 ਸ਼ਬਦ ਆਉਂਦੇ ਨੇ ਭਗਤ ਰਵਿਦਾਸ ਸਾਹਿਬ ਜੀ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਅਤੇ ਉਹ ਚੌਂ ਵਰਨਾਂ ਦੇ ਵਿੱਚ ਭਾਈ ਵਡਿਆਈ ਮਿਲੀ ਭਗਤੀ ਦੀ
ਜਨ ਰਵਿਦਾਸ ਚਮਾਰ ਹੋਏ
ਇਹ ਹੋ ਗਿਆ
ਵਰਨਾ ਵਿੱਚ ਕਰ ਵਡਿਆਈ
ਬੈਣ
ਹੋਆ
ਅਧਿਆਤਮੀ
ਬੇਣ ਹੋਆ ਅਧਿਆਤਮੀ ਸੈਣ ਨੀਚ ਕੁੱਲ ਅੰਦਰ ਨਾਈ
ਸੈਣ ਤੋਂ ਜਮ ਸੈਣ ਨੀਚ ਕੁੱਲ ਅੰਦਰ ਨੀਚ ਕੁੱਲ ਅੰਦਰ ਨਾਈ
ਸੈਣ
ਫਿਰ ਬੈਣ ਹੋ ਗਿਆ ਬੇਣ
ਬੇਣ ਹੋਆ ਅਧਿਆਤਮੀ ਸੈਣ ਨੀਚ ਕੁੱਲ ਅੰਦਰ ਨਾਈ
ਸਾਰਿਆਂ ਕੋਲ ਬੈਣ ਹੈ ਤਾਂ ਨਹੀਂ ਕਿਸੇ ਕੋਲ ਬੇਣ ਹੀ ਪੜੋ ਫਿਰ ਚਲੋ ਜੀ ਬੇਣ ਹੋਆ ਅਧਿਆਤਮੀ
ਅਧਿਆਤਮੀ
ਭਗਤ ਬੇਣੀ ਜੀ ਹੋਏ ਨੇ ਆਪਾਂ ਪਿੱਛੇ ਕਥਾ ਵਿਚਾਰੀ ਆ ਅਧਿਆਤਮੀ ਪੁਰਸ਼ ਹੋਏ ਨੇ ਇਵੇਂ ਸੈਣ ਜਿਹੜੇ ਸੀ ਸੈਣ ਭਗਤ ਜੀ ਨੀਚ ਕੁੱਲ ਕੀ ਸੀ ਨਾਈ ਜਾਤੀ ਸੀ ਉਹਨਾਂ ਵਿੱਚ ਪੈਦਾ ਹੋਏ ਅਤੇ ਭਗਤ ਬਣੇ ਹਾਂ ਸੈਣ ਨਾਈ ਬੁਤਕਾਰੀ ਆ ਉਹ ਘਰ ਘਰ ਸੁਣਿਆ ਹਾਂਜੀ ਅੱਗੇ ਜੀ
ਪੈਰੀ ਪੈ ਪਾ ਖਾਕ ਹੋਏ ਗੁਰਸਿੱਖਾਂ ਵਿੱਚ ਵੱਡੀ ਸਮਾਈ
ਇਉਂ ਭਾਈ ਜਿਵੇਂ ਭਗਤੀ ਦਾ ਫਲ ਹੈ ਇਵੇਂ ਗੁਰਮੁਖ ਪਿਆਰੇ ਗੁਰਸਿੱਖ ਜਿਹੜੇ ਨੇ ਪੈਰੀ ਪੈ ਪਾ ਖਾਕ ਹੋਏ ਪੈਰੀ ਪੈ ਕੇ ਪੈ ਮੈਨੇ ਚਰਨਾ ਪਾ ਖਾਕ ਮੈਨੇ ਧੂੜੀ ਚਰਨਾਂ ਦੀ ਧੂੜੀ ਹੋਏ ਨੇ ਚੰਨ ਧੂੜੀ ਹੋ ਕੇ ਰਹੇ ਨੇ ਇਉਂ ਗੁਰਸਿੱਖਾਂ ਦੇ ਵਿੱਚ ਭਾਈ ਵੱਡੀ ਸਹਿਨਸ਼ੀਲਤਾ ਵੈ ਹਾਂਜੀ ਸਮਾਈ ਸਹਿਨਸ਼ੀਲਤਾ
ਅਲੱਖ ਲਿਖਾਏ ਨਾ ਅਲੱਖ ਲਿਖਾਈ
ਅਲੱਖ ਲਿਖਾਏ
ਨਾ ਅਲੱਖ ਲਿਖਾਈ
ਨਾ ਅਲੱਖ ਲਿਖਾਈ
ਨਾ ਅਲੱਖ ਲਿਖ
ਅਲੱਖ ਕੌਣ ਹੈ ਪਰਮੇਸ਼ੁਰ ਇਹਨਾਂ ਨੇ ਤਾਂ ਪਰਮੇਸ਼ੁਰ ਨੂੰ ਲੱਖ ਲਿਆ ਜਾਣ ਲਿਆ ਨਾ ਅਲੱਖ ਲਿਖਾਈ ਆਪਣੇ ਆਪ ਨੂੰ ਅਲੱਖ ਨਹੀਂ ਕਹਾਇਆ ਪਰਮੇਸ਼ੁਰ ਨੂੰ ਜਾਣ ਕੇ ਆਪ ਨਿਮਰਤਾ ਵਿੱਚ ਰਹੇ ਪੈਰਾਂ ਦੀ ਖਾਕ ਹੋ ਕੇ ਹੀ ਰਹੇ ਨੇ ਨਿਮਰਤਾ ਵਾਲੇ ਹੀ ਰਹੇ ਨੇ ਹੁਣ ਜੀ ਖੁਦਾਏ ਦੇ ਭੇਤ ਨਾ ਕਿਸੇ ਦੇਣ ਆਉਂਦਾ ਨਾ ਨਹੀਂ ਭੇਤ ਹੋਰ ਵੀ ਆਉਂਦਾ ਕਾਏ ਰਿਬਕ ਬਾਦ ਲਾਇਓ ਜਿਨ ਹਰ ਪਾਇਓ ਤਿੰਨ ਹਾਂ ਛਪਾਇਓ ਹਾਂ ਛਪਾਇਆ ਹੀ ਆ ਹਾਂਜੀ ਹਾਂ ਪਿੱਛੇ ਆਪਾਂ ਪੜ੍ਹ ਕੇ ਗਏ ਸਾਰੀ ਕਥਾ ਬੇਣੀ ਜਿਹੜਾ ਸੀ ਉਹ ਭਗਤੀ ਕਰਨ ਜਿਹੜਾ ਸੀ ਘਰੋਂ ਗਰੀਬੀ ਸੀ ਬਹੁਤ ਜ਼ਿਆਦਾ ਜੰਗਲ ਜਾ ਕੇ ਭਗਤੀ ਕਰਦਾ ਪਿੱਛੇ ਕਥਾ ਸੁਣਾਈ ਹੈ ਤੁਹਾਨੂੰ ਅਤੇ ਮੁੜ ਕੇ ਜਿਹੜਾ ਸੀ ਘਰ ਵਾਲੇ ਪੁੱਛਦੇ ਨੇ ਕਿੱਥੇ ਜਾਂਦੇ ਹੋ ਅਤੇ ਕਹਿ ਦਿੰਦਾ ਮੈਂ ਰਾਜ ਦੁਆਰੇ ਗਿਆ ਸੀ ਅਤੇ ਫਿਰ ਘਰ ਦੇ ਗਰੀਬੀ ਨੇ ਤੰਗ ਕੀਤਾ ਕਹਿੰਦੇ ਰਾਜ ਦੁਆਰੇ ਜਾਂਦੇ ਹੋ ਅਤੇ ਫਿਰ ਘਰ ਦੀ ਤਾਂ ਕੰਗਾਲੀ ਆਈ ਪਈ ਆ ਸਾਜੋ ਸਮਾਨ ਫਿਰ ਲੈ ਆਓ ਰਾਜੇ ਕੋਲੋਂ ਉਹ ਫਿਰ ਪਰਮੇਸ਼ੁਰ ਆਪ ਰਾਜੇ ਦਾ ਰੂਪ ਧਾਰ ਕੇ ਆਇਆ ਸੀ ਇਹਦੇ ਘਰ ਆ ਕੇ ਮਾਲੋਮਾਲ ਕੀਤਾ ਬੇਣੀ ਦੇ ਘਰ ਹਾਂਜੀ ਚਲੋ ਜੀ
ਸਤਿਯੁਗ ਉੱਤਮ ਆਖਿਆ ਇੱਕ ਫੇੜਾ ਇਹ ਸਭ ਦੇਸ਼ ਦੁਹੇਲਾ
ਫੇੜਾ ਕਿ ਫੇੜਾ
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 ਗੁਲਾਮਾਂ ਲਾਉਣੀਆਂ ਨੇ ਫੇੜਾ
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 ਫੇੜਾ ਮਾੜੇ ਕੰਮ ਨੂੰ ਕਹਿੰਦੇ ਨੇ ਕੁਕਰਮ ਫੇੜੇ ਦਾ ਅਰਥ ਹੈ ਕੁਕਰਮ ਖੋਟਾ ਕੰਮ ਸਤਿਯੁਗ ਉੱਤਮ ਆਖੀ ਹੈ
ਸਤਿਯੁਗ ਉੱਤਮ ਆਖੀ
ਹੁਣ ਸਾਰੇ ਯੁੱਗਾਂ ਵਿੱਚੋਂ ਕਲਯੁੱਗ ਨੂੰ ਉੱਤਮ ਦੱਸਣਗੇ ਹੁਣ ਸਤਿਯੁਗ ਦਾ ਸਮਾਂ ਸੀ ਭਾਵੇਂ ਉਸ ਵੇਲੇ ਸਤਿਯੁਗ ਦੇ ਸਮੇਂ ਵਿੱਚ ਸੱਤ ਸੀ ਚਾਰੇ ਪਹਿਲ ਧਰਮ ਦੇ ਹੈਗੇ ਸੀ ਪਰ ਖਾਮੀ ਕੀ ਸੀ ਜੇ ਮਾੜਾ ਖੋਟਾ ਕੰਮ ਇੱਕ ਕੋਈ ਕਰਦਾ ਤਾਂ ਸਾਰੇ ਦੇਸ਼ ਨੂੰ ਸਜ਼ਾ। ਹਾਂਜੀ, ਅਤੇ ਇਉਂ ਇਸ ਕਰਕੇ ਉੱਥੇ ਵੀ ਕਮੀ ਹੋਈ। ਅੱਗੇ
ਤਰੇਤਾ ਨਗਰੀ ਪੀੜੀਐ ਦੁਆਪਰ ਵੰਸ ਦੰਸ ਕੁਵੇਲਾ ਦੰਸ।
ਪੜ੍ਹੋ ਜੀ ਸਾਰੇ। ਤਰੇਤਾ ਨਗਰੀ ਪੀੜੀਐ,
ਤਰੇਤਾ ਨਗਰੀ ਪੀੜੀਐ
ਦੁਆਪਰ ਵੰਸ ਵਿਧੰਸ ਕੁਵੇਲਾ। ਹਾਂਜੀ, ਅਸੀਂ ਕਲਾਸ 'ਚ ਹਾਂ ਜੀ। ਮੈਂ ਰਾਤ ਨੂੰ ਕਰੂੰ ਤੁਹਾਨੂੰ ਫੋਨ, ਕਲਾਸ ਵਿੱਚ ਬੈਠੇ ਹਾਂ। ਪੜ੍ਹੋ ਜੀ ਸਾਰੇ। ਤਰੇਤਾ ਨਗਰੀ ਪੀੜੀ ਹੈ ਦੁਆਪਰ, ਪੀੜੀ ਦਾ ਵਿਸ਼ਰਾਮ ਕਰੋ ਨਾ। ਤਰੇਤਾ ਨਗਰੀ ਪੀੜੀ ਹੈ ਦੁਆਪਰ ਵੰਸ ਵਿਧੰਸ ਕੁਵੇਲਾ। ਤਰੇਤੇ ਵਿੱਚ ਜਿਹੜੀ ਹੈ ਜੀ, ਜੇ ਪਿੰਡ ਦੇ ਕਿਸੇ ਨੇ ਕੋਈ ਕਸੂਰ ਕੀਤਾ, ਸਾਰੀ ਨਗਰੀ ਨੂੰ ਦੋਸ਼, ਸਾਰੀ ਨਗਰੀ ਨੂੰ ਸਜ਼ਾ। ਸਤਯੁਗ ਵਿੱਚ ਇੱਕ ਨੇ ਦੋਸ਼ ਕੀਤਾ ਸਾਰਾ ਦੇਸ਼, ਅਤੇ ਤਰੇਤੇ ਵਿੱਚ ਸਾਰੀ ਨਗਰੀ ਨੂੰ ਇਹ ਸਜ਼ਾ ਦੇ ਦਿੱਤੀ ਜਾਂਦੀ। ਦੁਆਪਰ 'ਚ ਕੀ ਬੰਸ ਵਿਧੰਸ ਕੁਵੇਲਾ, ਬੰਸ ਦਾ ਹੀ ਨਾਸ਼ ਕਰ ਦਿੱਤਾ ਜਾਂਦਾ। ਜਿਵੇਂ ਮਖੌਲ ਇੱਕ ਮੁੰਡੇ ਨੇ ਕਰਿਆ ਸੀ ਦੁਰਵਾਸਾ ਨੂੰ, ਅਤੇ ਸਾਰਾ ਜਾਤਮ ਕੋਲ ਖਤਮ ਕਰਤੀ। ਫਿਰ ਹੁਣ ਕਲਯੁੱਗ ਵਿੱਚ, ਕਲਯੁੱਗ ਸੱਚ ਨਿਆਉ ਹੈ,
ਕਲਯੁੱਗ ਸੱਚ ਨਿਆਉ ਹੈ ਜੋ ਬੀਜੇ ਸੋ ਲੂਣੇ ਅਕੇਲਾ।
ਬੀਜਾ ਤੇ ਨਹੀਂ ਦੁਲਾਮਾ ਲਾਈਆਂ, ਬੀਜਾ
ਜੋ ਬੀਜੇ ਸੋ ਲੂਣੇ ਅਕੇਲਾ।
ਪੜ੍ਹੋ ਜੀ ਸਾਰੇ।
ਹਾਂ,
ਭਾਈ ਕਲਯੁੱਗ ਦਾ ਕੀ ਨਿਯਮ ਹੈ? ਜਿਹੜਾ ਵੀ ਜਿਹਾ ਜਿਹਾ ਕੋਈ ਬੀਜਦਾ ਨਾ, ਉਹ ਲੋਣਾ ਮੈਨੇ ਵੱਢਣਾ। ਕਲਯੁੱਗ ਸੱਚਾ ਨਿਯਮ ਹੈ, ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਏ ਕਿਸੇ ਥਾਏ। ਜਿਹਾ ਬੀਜਿਆ ਸੋ ਲੋਣਾ, ਕਰਮਾਂ ਸੰਧਰਾ ਖੇਤ। ਜਿਹੜਾ ਜੇ ਕੋਈ ਕਰਮ ਕਰਦਾ ਉਹਨੂੰ ਸਜ਼ਾ ਮਿਲਦੀ ਹੈ, ਨਾ ਕਿ ਸਾਰੀ ਵੰਸ ਨੂੰ, ਨਾ ਕਿ ਸਾਰੀ ਨਗਰੀ ਨੂੰ, ਨਾ ਕਿ ਸਾਰੇ ਦੇਸ਼ ਨੂੰ। ਇਸ ਲਈ ਇਹ ਕਲਯੁੱਗ ਦੂਜੇ ਯੁੱਗਾਂ ਨਾਲ ਫਿਰ ਬਿਹਤਰ ਹੋਇਆ ਨਾ। ਉਹਨਾਂ ਯੁੱਗਾਂ ਵਿੱਚ ਤਾਂ 88,000 ਵਾਲਾ ਤਪ ਕਰਦੇ ਤਾਂ ਕਿਤੇ ਜਾ ਕੇ ਮਾੜੀ ਮੋਟੀ ਪ੍ਰਾਪਤੀ ਹੁੰਦੀ। ਅਤੇ ਇੱਥੇ ਤਾਂ ਨਾਲੋ ਨਾਲ ਮਹਾਰਾਜ ਸੱਚੇ ਪਾਤਸ਼ਾਹ ਗ੍ਰਿਸਤ ਵਿੱਚ ਵੀ ਰਹੋ, ਛੱਡਣ ਦੀ ਲੋੜ ਨਹੀਂ। ਯੋਗ ਨਾ ਭਖਮੀ ਕੱਪੜੀ, ਯੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਯੋਗ ਪਾਈਐ, ਸਤਿਗੁਰ ਕਹਿ ਉਪਦੇਸ਼। ਇਉਂ ਭਗਤੀ ਵੀ ਛੇਤੀ ਪੂਰੀ ਹੁੰਦੀ ਆ, ਉਮਰ ਵੀ ਭਾਈ ਛੇਤੀ ਪੂਰੀ ਹੁੰਦੀ ਆ, ਛੇਤੀ ਮੁੱਕ ਜਾਂਦਾ ਕੰਮ। ਚਲੋ,
ਪਾਰ ਬ੍ਰਹਮ ਪੂਰਨ ਬ੍ਰਹਮ ਸ਼ਬਦ ਸੁਰਤ ਸਤਿਗੁਰੂ ਗੁਰਚੇਲਾ।
ਸਤਿਗੁਰ ਗੁਰਚੇਲਾ, ਤੁਹਾਡੇ ਕੋਲ ਸਤਿਗੁਰੂ ਹੈ?
ਸਤਿਗੁਰੂ ਗੁਰੂ ਗੁਰੂ
ਸਾਰਿਆਂ ਕੋਲ।
ਹਾਂਜੀ,
ਸਤਿਗੁਰ ਵੀ ਹੈਗਾ।
ਹਾਂਜੀ,
ਹਾਂ, ਇੱਥੇ ਉੱਪਰ ਵੀ ਸਤਿਗੁਰੂ ਹੀ ਆ,
ਗੁਰਚੇਲਾ।
ਅਤੇ ਚਲੋ ਦੋਵੇਂ ਪਾਠ ਮੰਨ। ਅਤੇ ਇਉਂ ਭਾਈ, ਪਾਰ ਬ੍ਰਹਮ ਪੂਰਨ ਬ੍ਰਹਮ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਤਾਂ ਭਾਈ ਪਾਰ ਬ੍ਰਹਮ ਪੂਰਨ ਬ੍ਰਹਮ ਨੇ। ਬ੍ਰਹਮ ਦਾ ਸਰੂਪ ਕਿਸੇ ਦੇਵਤੇ ਦਾ ਅਵਤਾਰ ਨਾ ਹੋਏ, ਪਰਮੇਸ਼ਰ ਸਰੂਪ ਨੇ। ਸ਼ਬਦ ਸੁਰਤ,
ਸ਼ਬਦ ਸੁਰਤ
ਭਾਵ ਦੋਵੇਂ ਰੂਪ ਨੇ, ਨਿਰਗੁਣ ਵੀ ਅਤੇ ਸਰਗੁਣ ਰੂਪ ਨੇ। ਹਾਂ, ਉਹਨਾਂ ਦੇ ਮਹਾਰਾਜ ਬਖਸ਼ੇ ਹੋਏ ਸ਼ਬਦ ਵਿੱਚ ਸਿੱਖ ਜਦੋਂ ਸੁਰਤੀ ਜੋੜਦਾ ਨਾ, ਲਿਬ ਲਾਉਂਦਾ, ਤਾਂ ਉਹ ਗੁਰਚੇਲਾ ਹੀ ਹੈ। ਫਿਰ ਸੁਰਤੀ ਕੀ ਆ? ਚੇਲਾ ਹੈ। ਸ਼ਬਦ ਕੀ ਆ? ਗੁਰੂ ਹੈ। ਹਾਂਜੀ, ਜਾਂ ਉਹ ਚੇਲਾ ਜਿਹੜਾ ਹੈ ਭਾਈ ਸਤਿਗੁਰੂ ਰੂਪੇ ਹੋ ਜਾਂਦਾ, ਜਿਹੜਾ ਮਹਾਰਾਜ ਦੇ ਬਖਸ਼ੇ ਹੋਏ ਸ਼ਬਦ ਨਾਲ ਸੁਰਤ ਲਾਉਂਦਾ, ਇਕਾਗਰਤਾ ਕਰਦਾ। ਹਾਂ, ਕਹਿਣ ਨੂੰ ਤਾਂ ਚੇਲਾ ਹੀ ਹੈ, ਦੇਖ, ਪਰ ਹੈ ਗੁਰੂ ਸਰੂਪ ਹੀ ਹੋ ਜਾਂਦਾ। ਗੁਰੂ ਵਿੱਚ ਅਤੇ ਸਿੱਖ ਵਿੱਚ ਫਰਕ ਨਹੀਂ ਰਹਿ ਜਾਂਦਾ, ਫਿਰ ਕੋਈ ਅਭੇਦ ਹੋ ਜਾਂਦਾ।
ਨਾਮ ਦਾਨ ਇਸ਼ਨਾਨ ਦ੍ਰਿੜ,
ਠੀਕ,
ਸਾਧ ਸਾਧ ਸੰਗਤ ਮਿਲ, ਅੰਮ੍ਰਿਤ ਵੇਲਾ,
ਅੰਮ੍ਰਿਤ ਵੇਲਾ,
ਅੰਮ੍ਰਿਤ ਵੇਲਾ।
ਪੜ੍ਹੋ ਸਾਰੇ ਜੀ।
ਨਾਮ ਦਾਨ ਇਸ਼ਨਾਨ ਦ੍ਰਿੜ, ਸਾਧ ਸੰਗਤ ਮਿਲ, ਅੰਮ੍ਰਿਤ ਵੇਲਾ।
ਆਹ ਤਿੰਨ ਚੀਜ਼ਾਂ ਸਿੱਖੀ ਦੇ ਥੰਮ ਨੇ। ਅੰਮ੍ਰਿਤ ਵੇਲਾ ਚੌਥੀ ਹੋ ਗਈ। ਅੰਮ੍ਰਿਤ ਵੇਲਾ ਉੱਠਣਾ, ਉੱਠ ਕੇ ਇਸ਼ਨਾਨ ਕਰਨਾ, ਫਿਰ ਨਾਮ ਜਪਣਾ, ਅਤੇ ਨਾਮ ਦਾ ਵੀ ਦਾਨ ਅੱਗੇ ਕਰਨਾ, ਇੱਕ ਧਨ ਦਾ ਵੀ ਦਾਨ ਕਰਨਾ, ਨਾਮ ਦਾ ਵੀ ਕਰਨਾ। ਆਪ ਜਪਾਇਆ, ਅਵਰਹਿ ਨਾਮ ਜਪਾਵੈ। ਸੋ 68 ਤੀਰਥ ਸਗਲ ਪੁੰਨ, ਜੀ ਦਇਆ ਪ੍ਰਵਾਨ, ਇੰਨਾ ਪੁੰਨ ਹੈ ਦਾਨ ਅੱਗੇ ਕਰਨ ਦਾ। ਸੋ ਇਉਂ ਨਾਮ ਵੀ ਜਪਣਾ, ਦਾਨ ਵੀ ਕਰਨਾ, ਦਸਵੰਧ ਵੀ ਕੱਢਣਾ, ਇਸ਼ਨਾਨ ਅਤੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਨਾ ਸਿੱਖੀ ਦੇ ਥੰਮ ਨੇ। ਇਉਂ ਗੁਰਸਿੱਖ ਜਿਹੜੇ ਨੇ ਭਾਈ ਦ੍ਰਿੜ ਰਹਿੰਦੇ ਨੇ, ਇਹ ਦ੍ਰਿੜਤਾ ਵਿੱਚ ਰਹਿੰਦੇ ਹੋਏ ਸਾਧ ਸੰਗਤ ਵਿੱਚ ਆਉਂਦੇ ਨੇ, ਸਾਧ ਸੰਗਤ ਕਰਦੇ ਨੇ। ਹਾਂਜੀ
ਮਿੱਠਾ ਬੋਲਣ ਨਿਵ ਚੱਲਣ ਹੱਥੋਂ ਦੇਣਾ ਸਹਿਜ ਸੁਹੇਲਾ
ਹਾਂ ਮਿੱਠਾ ਬੋਲਦੇ ਨੇ ਨੀਵਾਂ ਹੋ ਕੇ ਚੱਲਦੇ ਨੇ ਕਦੇ ਆਪਣੀ ਰਚਨਾ 'ਤੇ ਸਪਰਸ਼ ਨਹੀਂ ਹੋਣ ਦਿੱਤਾ ਫਿੱਕੇ ਬੋਲਾਂ ਨੂੰ ਕੌੜੇ ਬੋਲਾਂ ਨੂੰ ਮੰਦੇ ਬੋਲਾਂ ਨੂੰ ਅੰਮ੍ਰਿਤ ਫਲ 'ਤੇ ਜਨ ਕੋ ਲੱਗ ਹੈ ਜੋ ਬੋਲਾਂ ਅੰਮ੍ਰਿਤ ਬਾਤਾਂ ਇਹ ਅੰਮ੍ਰਿਤ ਵਰਗੇ ਬਚਨ ਬੋਲਦੇ ਨੇ ਮੈਨੂੰ ਅੰਮ੍ਰਿਤ ਫਲ ਲੱਗ ਹੀ ਆਉਂਦੇ ਨੇ ਕੌੜਾ ਜਿਹੜਾ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ ਫਿੱਕਾ ਹੀ ਹੋ ਜਾਂਦਾ ਹੈ ਕਹਿੰਦੇ ਫਿੱਕਾ ਬੋਲਣ ਦੀ ਆਦਤ ਸੀ ਕਿਸੇ ਨੂੰ ਚੱਲਿਆ ਗੰਗਾ ਦੀ ਯਾਤਰਾ ਵਾਸਤੇ ਪੁਰਾਣੇ ਸਮੇਂ 'ਚ ਜਾਤੇ ਜਾਂਦੇ ਸੀ ਨਾਲ ਥੋੜ੍ਹਾ ਬਹੁਤਾ ਰਸਤ ਪਾਣੀ ਨਾਲ ਬੰਨ ਲੈਂਦੇ ਪੈਦਲ ਜਾਂਦੇ ਸੀ ਰਸਤੇ 'ਚ ਕਿਤੇ ਟਿਕਾਣਾ ਮਿਲਣਾ ਅਤੇ ਉੱਥੇ ਆਪਣਾ ਉੱਥੇ ਰਿੰਨ ਲੈਣੀ ਚੌਲ ਲੈ ਲੈਣੇ ਜਾਂ ਖਿਚੜੀ ਬਣਾਉਣ ਵਾਸਤੇ ਮੂੰਗ ਦੀ ਦਾਲ ਚੌਲ ਆਦਿ ਨਾਲ ਰਸਣ ਲੈ ਜਾਂਦੇ ਉਹ ਇੱਕ ਕੌੜਾ ਬੋਲਣ ਦਾ ਸਵਾਸ ਹੀ ਚੱਲਿਆ ਗੰਗਾ ਨੂੰ ਹੈ ਬੋਲਦਾ ਸੀ ਕੌੜਾ ਇੱਕ ਰਾਤ ਪੈ ਗਈ ਕਿਤੇ ਮਾਈ ਦੇ ਘਰ ਚੱਲ ਗਿਆ ਮਾਈ ਨੂੰ ਕਹਿਣ ਲੱਗਾ ਮਾਤਾ ਗੰਗਾ ਦੀ ਯਾਤਰਾ ਨੂੰ ਚੱਲਿਆ ਚੰਗਾ ਭਾਈ ਅਤੇ ਸਾਨੂੰ ਤੂੰ ਦੱਸ ਕੀ ਸੇਵਾ ਹੈ ਆ ਤਾਂ ਅਸੀਂ ਜਿਹੜੇ ਮੈਂ ਚੌਲ ਮੇਰੇ ਕੋਲ ਹੈਗੇ ਨੇ ਦਾਲ ਵੀ ਮੇਰੇ ਕੋਲ ਹੈਗੀ ਆ ਪਰ ਤੈਨੂੰ ਥੋੜ੍ਹੀ ਜਿਹੀ ਸੇਵਾ ਦੇਣੀ ਆ ਵੀ ਖਿਚੜੀ ਬਣਾ ਦੇ ਮੈਂ ਧੰਨ ਭਾਗ ਭਾਈ ਤੂੰ ਗੰਗਾ ਨੂੰ ਚੱਲਿਆ ਖਿਚੜੀ ਬਣਾਉਣ ਦੀ ਸੇਵਾ ਮੈਨੂੰ ਮਿਲੀ ਆ ਮੈਨੂੰ ਕੋਈ ਫਲ ਮਿਲੂ ਏ ਠੀਕ ਹੈ ਖਿਚੜੀ ਰਿੰਨਣੀ ਸ਼ੁਰੂ ਕਰ ਦਿੱਤੀ ਖਿਚੜੀ ਰਿੱਧੀ ਜਾ ਰਹੀ ਹੈ ਸੁਭਾਅ ਆਪਣਾ ਜਿਹੜਾ ਸੀ ਹੁਣ ਉਹ ਕੁਰਕਰੀ ਹੋਣ ਲੱਗੀ ਸੁਭਾਅ ਦੀ ਕੌੜਾ ਬੋਲਣ ਦੀ ਮਾਂ ਤੇਰੇ ਘਰ ਵਾਲਾ ਹੈਗਾ ਕਿ ਮਰ ਗਿਆ ਕਹਿੰਦੇ ਵੇ ਭਾਈ ਮੈਂ ਸੁਖਨਾਮਾ ਦੀ ਕਿਰਪਾ ਹੈਗਾ ਹੈ ਕਾਹਨੂੰ ਮਰਿਆ ਅਤੇ ਚਲੋ 2 ਮਿੰਟ ਚੁੱਪ ਹੋਇਆ ਫਿਰ ਉਹੀ ਸੁਭਾਅ ਅਗਲੀ ਫਿਰ ਬਾਣ ਜਿਹੜੀ ਅੰਦਰ ਆਈ ਮਾਂ ਜਿਹੜਾ ਹੈਗਾ ਧੀ ਹੈਗੀ ਆ ਹੈਗੀ ਜਵਾਈ ਲੰਡੀ ਤਾਂ ਨਹੀਂ ਨਾ ਹੋਈ ਮੈਂ ਕਿਹਾ ਵੀ ਕਿੱਦਾਂ ਦਾ ਬੰਦਾ ਬਾਹ ਕਿੱਦਾਂ ਦੇ ਨਾਲ ਪੈ ਗਿਆ ਗੰਗਾ ਨੂੰ ਚੱਲਿਆ ਪੁੱਛਦਾ ਕੀ ਕਹਿੰਦੇ ਸਵਾਲ ਆ ਅਤੇ ਫਿਰ 2 ਮਿੰਟ ਚੁੱਪ ਹੋਇਆ ਮਾਂ ਆਹ ਤੇਰਾ ਦਰਵਾਜ਼ਾ ਜਿਹੜਾ ਘਰ ਦਾ ਥੋੜ੍ਹਾ ਤੰਗ ਹੈ ਜੇ ਤੇਰੀ ਮੱਝ ਮਰ ਗਈ ਕਿਵੇਂ ਨਿਕਲੂਗੀ ਅਤੇ ਮਾਂ ਨੂੰ ਤਾਂ ਫਿਰ ਇੱਕ ਚੜ੍ਹੇ 'ਤੇ ਉਤਰੇ ਵੀ ਇਹ ਕਦੋਂ ਦਫਾ ਹੋਵੇ ਅਤੇ ਮੈਂ ਕਦੋਂ ਅਤੇ ਹੌਲੀ ਹੌਲੀ 2 ਮਿੰਟ ਬਾਅਦ ਫਿਰ ਰੁਕਿਆ ਫਿਰ ਕਹਿਣ ਲੱਗਾ ਮਾਂ ਜਿਹੜਾ ਸੀ ਪੁੱਤਰ ਸਾਰੇ ਠੀਕ ਠਾਕ ਨੇ ਉਹਨਾਂ ਤੋਂ ਤਾਂ ਨਹੀਂ ਕੋਈ ਗਿਆ ਜਾਂ ਕੋਈ ਤਿਆਰੀ ਤਾਂ ਨਹੀਂ ਕਰ ਰਿਹਾ ਮੈਂ ਫਿਰ ਨਹੀਂ ਰਿਹਾ ਗਿਆ ਮਾਂ ਤੋਂ ਜਿਹੇ ਜੱਦੀ ਰਿੱਧੀ ਜੀ ਹੈਗੀ ਸੀ ਕਰ ਵੇ ਭਾਈ ਪੱਲਾ ਹਾਂ ਅਤੇ ਹੁਣ ਪਾਂਡਾ ਨਹੀਂ ਦੇਣਾ ਪੱਲਾ ਕਰ ਤੈਨੂੰ ਖਿਚੜੀ ਪਾ ਦਿਆਂ ਅਤੇ ਪਾਈ ਅਤੇ ਉਹ ਗਰਮ ਗਰਮ ਰਿੱਧੀ ਉਹ ਜਿਹੜੀ ਸੀ ਪੱਲੇ 'ਚ ਪਾਈ ਅਤੇ ਪੈਰਾਂ 'ਤੇ ਗਰਮ ਪਾਣੀ ਪਿਆ ਮਾਂ ਮੇਰੇ ਪੈਰ ਸਾੜਤੇ ਤੂੰ ਭਾਈ ਜਿਹੜੇ ਮੰਦਾ ਬੋਲਦੇ ਨੇ ਇਹੋ ਜਿਹਾ ਕੋਈ ਸੜਦਾ ਹੀ ਹੈ ਜਿਹੜਾ ਦੂਜੇ ਦਾ ਹਿਰਦਾ ਸਾੜਦੇ ਆ ਅਤੇ ਪੈਰ ਸਾੜਨੇ ਨੇ ਤੇਰੇ ਅਤੇ ਚੰਗਾ ਹੋਵੇ ਗੰਗਾ ਮਾਈ ਨੂੰ ਮੈਂ ਵੀ ਕਹਾਂ ਅਤੇ ਇਹੋ ਜਿਹਾ ਨੂੰ ਜਿਹੜਾ ਇੱਥੇ ਡੋਬ ਕੇ ਮਾਰਦੀ ਯਾਤਰਾ ਨੂੰ ਆਉਣ ਲੱਗਾ ਇਹ ਸੋ ਇਹੋ ਜਿਹਾ ਸੁਭਾਅ ਜਿਹੜਾ ਭਾਈ ਮੰਦਾ ਬੋਲਣ ਦਾ ਬਣਿਆ ਹੁੰਦਾ ਨਹੀਂ ਰਹਿ ਸਕਦੇ ਗੁਰਸਿੱਖ ਮਿੱਠਾ ਬੋਲਣ ਨਿਵ ਚੱਲਣ ਮਿੱਠਾ ਬੋਲਦੇ ਨੇ ਨਿਮ ਕੇ ਚੱਲਦੇ ਨੇ ਹੋਰ ਕੀ ਜੀ ਹੱਥੋਂ ਦੇਣਾ ਹੱਥੋਂ ਫਿਰ ਜਿਹੜਾ ਹੈ ਭਾਈ ਕੁਝ ਦੇਣਾ ਕੁਝ ਨਾ ਕੁਝ ਕਿਰਤ ਵਿੱਚੋਂ ਹੱਥਾਂ ਨਾਲ ਪਹਿਲਾਂ ਕਿਰਤ ਕੀਤੀ 2 ਕਿਰਤ ਨਹੀਂ ਕੀਤੀ ਹੱਥਾਂ ਨਾਲ ਕੀਤੀ ਵੀ ਸੁਕਿਰਤ ਉਹਦੇ ਵਿੱਚ ਕੁਝ ਦੇਣਾ ਉਹ ਦੇ ਕੇ ਫਿਰ ਖੁਸ਼ੀ ਮਨਾਉਂਦੇ ਨੇ ਫਿਰ ਇਉਂ ਭਾਈ ਸੁਖੀ ਹੁੰਦੇ ਨੇ ਆਪਣੇ ਆਪ ਨੂੰ ਹਾਂ ਟਹਿਲ ਕਰਦੇ ਨੇ ਹੋਰ ਸਿੱਖਾਂ ਦੀ ਤਦੇ ਕਹਿੰਦੇ ਨੇ ਨਾ ਵੀ ਜਦੋਂ ਛਕਦੇ ਨੇ ਲੰਗਰ ਪਾਣੀ ਅਰਦਾਸ ਕਰਦੇ ਦਾਣਾ ਪਾਣੀ ਗੁਰੂ ਕਾ ਸੱਚੇ ਪਾਤਸ਼ਾਹ ਹੈ ਤਾਂ ਦਾਣਾ ਪਾਣੀ ਗੁਰੂ ਦਾ ਆ ਟਹਿਲ ਤੇਰੇ ਸੇਵਕਾਂ ਦੀ ਆ ਇਹ ਮਹਾਰਾਜ ਥਾਂ ਪਾ ਦਿਓ ਹਾਂ ਛੱਕ ਕੇ ਉਹਨੇ ਢਿੱਡ ਦੇ ਹੱਥ ਫੇਰ ਕੇ ਅਤੇ ਉੱਠ ਕੇ ਨਹੀਂ ਆਉਂਦੇ ਭਲਾ ਕਰਕੇ ਜਾਂਦੇ ਕਹਿੰਦੇ ਮਹਾਰਾਜ ਭਲਾ ਕਰੋ ਇਹਨਾਂ ਦਾ ਪਰਿਵਾਰ ਵੀ ਸੁੱਖ ਸ਼ਾਂਤੀ ਵਰਤਾਇਓ ਚੜ੍ਹਦੀ ਕਲਾ ਰੱਖਿਓ ਪਰਿਵਾਰ ਦੀ ਗੁਰਸਿੱਖੀ ਦੀ ਦਾਤ ਬਖਸ਼ਿਓ ਸ਼ੁਭ ਸੰਸਕਾਰ ਹੋਣ ਬੱਚਿਆਂ ਦੇ ਗੁਰਸਿੱਖੀ ਵਾਲੇ ਇਉਂ ਫਿਰ ਭਲਾ ਹੀ ਮਨਾਉਂਦੇ ਹੱਥੋਂ ਦੇ ਕੇ ਭਲਾ ਮਨਾ
ਗੁਰਮੁਖ ਸੁੱਖ ਫਲ ਨਿਹੋ ਨਵੇਲਾ
ਇਉਂ ਗੁਰਸੁੱਖ ਗੁਰਮੁਖ ਸੁੱਖ ਫਲ ਨਿਹੋ ਨਵੇਲਾ
ਨਿਹੋ ਨਵੇਲਾ
ਹਾਂ 2 ਪਾਠ ਮੰਨੇ ਜਾਣਗੇ ਇੱਕ ਤਾਂ ਨਿਹੋ ਨਵੇਲਾ ਮੁਤਾਬਕ ਪਾਠ ਹੋ ਜੂਗਾ ਅਰਥ ਹੋ ਜਾਣਗੇ ਗੁਰਮੁਖ ਸੁੱਖ ਫਲ ਵਿੱਚ ਰਹਿੰਦੇ ਨੇ ਉਹਨਾਂ ਦਾ ਨਿਉ ਪਰਮੇਸ਼ਰ ਦੇ ਨਾਲ ਭਾਈ ਸਦਾ ਨਵੀਨ ਹੁੰਦਾ ਘੱਟਦਾ ਨਹੀਂ ਕਦੇ ਨਵੇਂ ਤੋਂ ਨਵਾਂ ਵੱਧ ਤੋਂ ਵੱਧ ਕਾ ਅੱਜ ਕੁਛ ਪ੍ਰੇਮ ਲਓ, ਕੱਲ੍ਹ ਹੋਰ ਵੱਧ ਕੇ ਪ੍ਰੇਮ ਵਧੂਗਾ। ਅਤੇ ਦੂਜਾ ਜਿਹਾ ਪਾਠ ਕਰ ਲਾਂਗੇ, ਨੇਹੋ ਨਾ ਵੇਲਾ, ਨਾ ਵੱਖਰਾ ਕਰ ਲਓ ਉਹਨੇ ਵੇਲੇ ਨਾਲੋਂ, ਨੇਹੋ ਨਾ ਵੇਲਾ। ਰੱਬ ਦੇ ਨਾਲ ਨਿਉ ਲਾਉਣ ਦਾ ਕੋਈ ਇੱਕ ਵੇਲਾ ਨਹੀਂ, ਜਦੋਂ ਮਰਜ਼ੀ ਲਾਓ। ਓਏ ਹੁਣੇ ਹੁਣ ਵੇਲਾ, ਆਹੀ ਵੇਲਾ ਹੈ ਭਾਈ ਮਨੁੱਖਾ ਜਨਮ ਦਾ, ਲਾ ਲਓ। ਕੋਈ ਵੇਲਾ ਇਹ ਨਹੀਂ ਵੀ ਖੁੰਝਲ ਨਾ ਦਈਏ, ਨਿਹੋ ਨਾ ਵੇਲਾ, ਕੋਈ ਇਹ ਵੇਲਾ ਨਾ ਵਜੇ, ਨਿਉ ਨਾ ਹੋਵੇ, ਹਰ ਵੇਲੇ ਨਿਉ ਹੋਵੇ। ਦੂਜਾ ਪਾਠ ਅਰਥ ਇਹ ਵੀ ਟਕਸਾਲ 'ਚ ਕਰ ਲਿਆ। ਹਾਂਜੀ, ਇੱਦਾਂ ਵੀ ਲਿਖਿਆ ਹੋਇਆ, ਕਿਹੜਾ ਪਾਠ ਮੈਂ ਤੁਹਾਡੇ ਕੋਲ? ਨਿਹੋ ਨਾ ਵੇਲਾ ਵੀ ਪਾਠ, ਹਾਂ ਫਿਰ ਦੋਵੇਂ ਪਾਠ ਮੰਨ ਕੇ ਅਰਥ ਬਣ ਜਾਂਦੇ ਨੇ। ਚਲੋ ਜੀ,
ਨਿਰੰਕਾਰ ਆਕਾਰ ਕਰ ਜੋਤ ਸਰੂਪ ਅਨੂਪ ਦਿਖਾਇਆ।
ਹਾਂ, ਪਰਮੇਸ਼ਰ ਨੇ ਇੱਕ ਨਿਰੰਕਾਰ ਸਰੂਪ ਹੈ, ਇੱਕ ਆਕਾਰ ਸਰੂਪ ਹੈ, ਦੋ ਰੂਪ ਨੇ, ਨਿਰਗੁਣ ਹੈ ਸਰਗੁਣ ਹੈ, ਨਿਰਗੁਣ ਆਪ ਸਰਗੁਣ ਪੀ ਹੋਈ ਕਲਾ ਤਾਰਜਨ ਸਗੜੀ ਮੋਹੀ। ਨਿਰੰਕਾਰ ਨੇ ਆਪ ਹੀ ਨਿਰਗੁਣ ਆਕਾਰ ਨੇ, ਨਿਰਗੁਣ ਰੂਪ ਨੇ ਆਕਾਰ ਧਾਰਿਆ, ਆਕਾਰ ਰੂਪ ਹੋਏ, ਹਾਂ ਗੁਨਾਨਕ ਸਰੂਪ ਹੋ ਕੇ ਆਏ, ਸਿਉਂ ਆਕਾਰ ਕੀਤਾ ਸਾਰੀ ਸ੍ਰਿਸ਼ਟੀ ਦਾ, ਸਰਗੁਣ ਰੂਪ ਬਣਾਇਆ ਜੋਤ ਆਪਣੀ ਜੋਤ ਨੂੰ। ਫਿਰ ਭਾਈ ਜਿਹੜੀ ਸੀ ਜੋਤ ਸਰੂਪ,
ਜੋਤ ਸਰੂਪ
ਅਨੂਪ ਦਿਖਾਇਆ,
ਅਨੂਪ ਦਿਖਾਇਆ,
ਇਉਂ ਜੋਤੀ ਰੂਪ ਵਾਹਿਗੁਰੂ ਨੇ ਜਿਹੜਾ ਸੀ ਆਪਣੇ ਅਨੂਪ ਰੂਪ ਦਿਖਾਉਣਾ ਕੀਤਾ, ਜਿਹੜਾ ਕਿ ਉਪਮਾ ਤੋਂ ਰਹਿਤ ਰੂਪ ਹੈ। ਹਾਂਜੀ, ਕਿਸੇ ਨਾਲ ਉਹਨੂੰ ਉਪਮਾਇਆ ਨਹੀਂ ਜਾ ਸਕਦਾ, ਅਨੂਪ ਦਾ ਅਰਥ ਹੁੰਦਾ ਹੈ ਕਿਸੇ ਨਾਲ ਉਪਮਾ ਨਾ ਦਿੱਤੀ ਜਾ ਸਕੇ, ਐਸਾ ਜੋਤੀ ਸਰੂਪ ਨੇ ਜੀ। ਹਾਂ, ਆਪ ਮਹਾਰਾਜ ਜੋਤੀ ਰੂਪ ਹੋ ਕੇ ਆ ਗਏ ਗੁਰੂ ਨਾਨਕ ਸਾਹਿਬ ਜੀ। ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਜਾਂ ਸਾਧ ਰੂਪ ਆਪਣਾ ਤਨ ਧਾਰਿਆ, ਹਾਂ ਇਹ ਰੂਪ ਹੋ ਕੇ ਆਏ, ਆਪਣਾ ਇਹ ਰੂਪ ਦਿਖਾਇਆ ਜੀ।
ਵੇਦ ਕਤੇਬ ਅਗੋਚਰਾ, ਵਾਹਿਗੁਰੂ ਗੁਰ ਸ਼ਬਦ ਸੁਣਾਇਆ।
ਹਾਂ, ਵਾਹ, ਹੁਣ ਇਹ ਜਿਹੜਾ ਗੁਰਮੰਤਰ ਹੈ, ਵਾਹਿਗੁਰੂ ਨੂੰ ਕੰਨਾਂ ਹਾਹੇ ਨੂੰ ਸਿਆਰੀ, ਗੱਗੇ ਨੂੰ ਔਂਕੜ, ਰਾਜੇ ਨੂੰ ਲਿੰਕੜੇ ਨਾਲ, ਦੇਖੋ ਭਾਈ ਸਾਹਿਬ ਨੇ ਇੱਥੇ ਵੀ ਇਹਦਾ ਰੂਪ ਆਖਿਆ। ਵਾਹਿਗੁਰੂ ਹੋਰ ਥਾਂ ਵੀ ਆਉਂਦਾ, ਵਾਹਿਗੁਰੂ ਗੁਰਮੰਤਰ ਹੈ ਜਾਂ ਹੋਮੈ ਕੋਈ, ਉੱਥੇ ਵੀ ਇਹੀ ਰੂਪ ਵਿੱਚ ਹੈ ਕਿ ਵਾਹਿਗੁਰੂ ਪੜ੍ਹੀ ਜਾਂਦੇ ਨੇ, ਉਹ ਫਿਰ ਉਹਦੇ ਉਚਾਰਨ ਠੀਕ ਨਹੀਂ ਹੈਗੇ। ਜਿਹੜਾ ਗੁਰਮੰਤਰ ਸਾਨੂੰ ਦਿੱਤਾ ਵਾਹੇ ਨੂੰ ਕੰਨੇ ਨਾਲ, ਆਹੇ ਨੂੰ ਸਿਆਰੀ ਨਾਲ, ਗੰਗੇ ਨੂੰ ਔਂਕੜ, ਰਾਜੇ ਨੂੰ ਲਿੰਕੜੇ ਨਾਲ ਦਿੱਤਾ, ਇੱਦਾਂ ਹੀ ਉਚਾਰਿਆ ਕਰੀਏ। ਵੇਦ ਕਤੇਬ ਅਗੋਚਰਾ, ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਫਿਰ ਵੇਦਾਂ ਕਤੇਬਾਂ ਤੋਂ ਅਗੋਚਰਾ ਜੋ ਗੁਰਮੰਤਰ ਹੈ, ਕੀ ਹੈ ਵਾਹਿਗੁਰੂ, ਇਹਦਾ ਭੇਦ ਨਹੀਂ ਜਾਣ ਸਕੇ। ਵੇਦ ਵੀ ਕਤੇਬ ਵੀ ਉਹਨਾਂ ਤੋਂ ਅਗੋਚਰ ਹੈ, ਇਉਂ ਇਹ ਵਾਹਿਗੁਰੂ ਜੋ ਗੁਰਸ਼ਬਦ ਹੈ, ਗੁਰਮੰਤਰ ਹੈ, ਸੁਣਾਉਣਾ ਕੀਤਾ ਜੀ, ਦੱਸਿਆ ਗੁਰੂ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਆ ਕੇ। ਹਾਂਜੀ,
ਚਾਰ ਚਾਰ ਵਰਨ ਚਾਰ ਮਜ਼ਹਬਾ,
ਠੀਕ,
ਚਰਨ ਚੱਜਣ ਕਵਲ ਸਰਨਾਗਤ ਆਇਆ।
ਹਾਂ ਨਹੀਂ, ਪੜ੍ਹੋ ਸਾਰੇ, ਚਾਰ ਵਰਨ ਚਾਰ ਮਜ਼ਹਬਾ,
ਚਾਰ ਵਰਨ ਚਾਰ
ਮਜ਼ਹਬਾ, ਚਰਨ ਕਵਲ ਸਰਨਾਗਤ ਆਇਆ,
ਚਰਨ ਕਵਲ ਸਰਨਾਗਤ ਆਇਆ।
ਤੁਹਾਡੇ ਕੋਲ ਗਲਤ ਸਭਿਆ ਕੁਛ? ਹਾਂ ਨਹੀਂ, ਉਹ ਠੀਕ ਕਰ ਲਓ, ਆ ਉੱਪਰ ਦੇਖੋ ਕਿਵੇਂ ਲਿਖਿਆ, ਕੀ ਆ ਉੱਤੇ, ਚਰਨ ਕਮਲ ਪਾਠ ਹੈ ਉੱਪਰ, ਠੀਕ ਆ ਉੱਪਰ ਵੀ ਚਾਰ ਵਰਨ ਨੇ ਬਈ, ਖੱਤਰੀ ਬ੍ਰਾਹਮਣ ਸੂਦ ਵੈਸ, ਹਾਂਜੀ ਇਵੇਂ ਚਾਰ ਮਜ਼ਹਬ ਨੇ, ਸੂਆ ਆਪਣਾ ਸ਼ੀਆ ਸੁੰਨੀ ਆਦਿਕ, ਹਾਂ ਮੁਸਲਮਾਨਾਂ ਦੇ ਚਾਰ ਫਿਰਕੇ ਨੇ, ਊਂ ਤਾਂ 72 ਫਿਰਕੇ ਨੇ ਇਹਨਾਂ ਦੇ, ਪਰ ਚਾਰ ਆ ਮੰਨ ਲਓ ਵੀ ਚਾਰ ਮਜ਼ਹਬ ਨੇ। ਹਾਂ, ਅਤੇ ਇਵੇਂ ਚਰਨ ਕਮਲ ਸਰਨਾਗਤ ਆਇਆ, ਇਉਂ ਚਾਰੇ ਵਰਨਾਂ ਦੇ ਲੋਕ, ਚਾਰੇ ਮਜ਼ਹਬਾਂ ਦੇ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਸਰਨਾਗਤ ਆਏ ਨੇ, ਸਰਨੀ ਪਏ ਨੇ। ਹਾਂਜੀ,
ਪਾਰਸ ਪਾਰਸ
ਦੌਲਤ ਖਾਂ ਵਰਗੇ ਸੇਵਕ ਬਣੇ। ਹਾਂ,
ਪਾਰਸ ਪਰਸ ਅਪਰਸ ਜਗ ਅਸ਼ਟ ਧਾਤ ਇੱਕ ਧਾਤ ਕਰਾਇਆ।
ਉਹ ਗੁਰੂ ਸਾਹਿਬ ਨੇ ਪਾਰਸ ਰੂਪ, ਅਤੇ ਇਹਨਾਂ ਨੂੰ ਪਰਸ ਕੇ ਸਾਥ, ਜਿਨ੍ਹਾਂ ਨੇ ਭਾਈ ਅਪਰਸਪਣਾ ਜਿਹੜਾ ਸੀ ਨਾ, ਪਵਿੱਤਰਤਾ, ਅਤੇ ਉਹ ਦੂਰ ਹੋ ਗਈ। ਜਿਵੇਂ ਪਾਰਸ ਅਸ਼ਟ ਧਾਤ, ਅਸ਼ਟ ਧਾਤਾਂ ਨੂੰ ਸੋਨਾ ਬਣਾ ਦਿੰਦਾ ਹੈ, ਇਉਂ ਜਿਹੜੇ ਸੀ ਭਾਈ ਚਾਰ ਵਰਨਾਂ ਨੂੰ, ਚਾਰ ਮਜ਼ਹਬਾਂ ਨੂੰ, ਚਾਰ ਚਾਰ ਕਿੰਨੇ ਹੋ ਗਏ, ਅੱਠ, ਇਹਨਾਂ ਨੂੰ ਜਿਹੜਾ ਸੀ ਬ੍ਰਹਮ ਗਿਆਨ ਰੂਪੀ ਸੋਨਾ ਬਣਾ ਦਿੱਤਾ, ਹੰਕਾਰ ਛਡਾਏ।
ਪੈਰੀਂ ਪਾਏ ਨਿਭਾਈ ਕੇ।
ਹਾਂ ਬੈਕ ਠੀਕ ਕਰੋ। ਪੈਰੀਂ ਪਾਏ ਨਿਭਾਏ ਕਹਿ,
ਪੈਰੀਂ ਪਾਏ ਨਿਭਾਈ ਕੇ,
ਕਹਿ ਪਾਠਿਆ ਨਾ।
ਹੋਮੇ ਰੋਗ
ਛੋਟਾ
ਮਟਾਇਆ,
ਪੈਰੀਂ ਪਾਏ ਨਿਭਾਏ ਕਹਿ, ਹੋਮੇ ਰੋਗ ਅਸਾਧ ਮਿਟਾਇਆ। ਉਹ ਫਿਰ ਜਿਹੜਾ ਸੀ ਗੁਰਸਿੱਖੀ ਦਾ ਮਾਤਾ ਜੀ ਨੇ ਨਿਮਰਤਾ ਦੱਸੀ, ਪੈਰੀਂ ਪੈਣਾ, ਨਿਮਰਤਾ ਵਿੱਚ ਰਹਿਣਾ। ਚਲੋ ਜੀ, ਹਾਂਜੀ, ਪੈਰੀਂ ਪੈ ਨਿਭਾਏ ਕਹਿ, ਹੋਮੇ ਰੋਗ ਅਸਾਧ ਮਿਟਾਇਆ। ਆਪਣੇ ਚਰਨੀ ਲਾ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਨਿਮਰਤਾ ਬਖਸ਼ ਕੇ ਸਾਰੇ ਸੰਸਾਰ ਨੂੰ ਚਰਨੀ ਲਾਇਆ। ਹੋਮੇ ਦਾ ਰੋਗ ਜਿਹੜਾ ਸੀ ਕੈਸਾ ਰੋਗ ਸੀ? ਅਸਾਧ। ਅਸਾਧ ਰੋਗ ਨੂੰ ਕਹਿੰਦੇ ਕੋਹੜ ਦੇ ਰੋਗ ਨੂੰ ਕਹਿੰਦੇ ਨੇ। ਇਹ ਹੋਮੇ ਦਾ ਰੋਗ ਜਿਹੜਾ ਕੋਹੜ ਵਰਗਾ ਹੀ ਹੈ ਭਾਈ, ਕੋਹੜ ਰੋਗ ਜੈਸਾ, ਇਹਦੀ ਨਿਵਿਰਤੀ ਕੀਤੀ। ਹਾਂ, ਹੁਕਮ ਰਜਾਈ,
ਹੁਕਮ ਰਜਾਈ ਚੱਲਣਾ ਗੁਰਮੁਖ ਗਾਡੀ,
ਗਾਡੀ
ਗਾਡੀ ਰਾਓ ਚਲਾਇਆ।
ਹਾਂ, ਰਜਾਈ ਕੌਣ? ਪਰਮੇਸ਼ਰ। ਉਹ ਰਜਾਈ ਪਰਮੇਸ਼ਰ ਦੇ ਹੁਕਮ ਵਿੱਚ ਚੱਲਣਾ ਮਹਾਰਾਜ ਨੇ ਜਿਹੜਾ ਗੁਰਮਤਿ ਗੱਡੀ ਰਾਹ ਜਿਹੜਾ ਸੀ ਚਲਾਇਆ, ਸਿੱਖਾਂ ਨੂੰ ਦੱਸਿਆ ਭਾਈ ਪਾਣੀ 'ਚ ਰਹਿਣਾ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ ਭਾਈ ਭਿਖਾਰੀ ਜੀ ਵਰਗੇ ਜਿਵੇਂ ਚੱਲੇ। ਹਾਂ, ਇਹ ਰਾਹ ਮਹਾਰਾਜ ਨੇ ਗੁਰਮਤਿ ਗੱਡੀ ਰਾਹ ਦਾ ਪਰਮੇਸ਼ਰ ਦੀ ਰਜਾ ਵਾਲਾ ਚੱਲਣ ਵਾਲਾ ਦੱਸਿਆ। ਪੂਰੇ ਪੂਰਾ
ਥਾਟ ਬਣਾਇਆ।
ਹਾਂ, ਪੂਰੇ ਪੂਰਾ ਥਾਟ ਬਣਾਇਆ,
ਪੂਰੇ ਪੂਰਾ ਥਾਟ ਬਣਾਇਆ।
ਇਉਂ ਪੂਰੇ ਵਾਹਿਗੁਰੂ ਨੇ ਜੀ ਜਾਂ ਪੂਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇਹ ਜਿਹੜਾ ਅਸੀਂ ਗੁਰਮਤਿ ਗੱਡੀ ਰਾਹ ਦਾ ਬਣਾਇਆ, ਇਹ ਬਾਰ ਬਾਰ ਦੱਸਿਆ। ਹਾਂਜੀ, ਵੀ ਪਾਣਾ ਮੰਨਣਾ ਭਾਈ, ਨੀਵਾਂ ਹੋ ਕੇ ਰਹਿਣਾ, ਹੋਮੇ ਦੀ ਨਿਮਿਰਤੀ ਕਰਨੀ ਹੈ, ਆਈ ਹੋਈ ਸ਼ਕਤੀ ਨੂੰ ਜਣਾਉਣਾ ਨਹੀਂ, ਇਹ ਮਾਰਗ ਮਾਰੇ ਨੇ ਦੱਸਿਆ।
ਜੰਮਣ ਮਰਨੋ ਬਾਹਰੇ ਪਰ ਉਪਕਾਰੀ ਜੱਗ ਵਿੱਚ ਆਏ।
ਇਹ ਭਾਈ ਜਿਹੜੇ ਨੇ ਗੁਰਮੁਖ ਪਿਆਰੇ ਗੁਰਸਿੱਖ ਪਰ ਉਪਕਾਰੀ ਨੇ, ਪਰ ਉਪਕਾਰ ਕਰਨ ਲਈ ਸੰਸਾਰ 'ਚ ਆਏ ਨੇ। ਪਰ ਉਪਕਾਰ ਨਹੀਂ ਚਿਤਰਦੇ ਨਾ ਹੀ ਕਸ ਪੋਚ, ਸੋ ਆਪਣੇ ਵੱਲੋਂ ਭਲਾ ਹੀ ਕਰਨਾ ਸਦਾ, ਪਰ ਉਪਕਾਰ ਲਈ ਉਹ ਆਏ ਨੇ ਸੰਸਾਰ ਵਿੱਚ। ਜਿਹੜੇ ਐਸੇ ਪਰ ਉਪਕਾਰੀ ਨੇ ਫਿਰ ਉਹ ਜੰਮਣ ਮਰਨੋਂ ਬਾਹਰੇ, ਜੰਮਣ ਮਨ ਤੋਂ ਬਾਹਰ ਹੋ ਜਾਂਦੇ ਨੇ ਪ੍ਰਕਾਰ ਪਰ ਉਪਕਾਰ ਕਰਨ ਵਾਲੇ।
ਭਾਓ ਭਗਤ ਉਪਦੇਸ਼ ਕਰ, ਸਾਧ ਸੰਗਤ ਸੱਚਖੰਡ ਵਸਾਏ।
ਇਉਂ ਫਿਰ ਜਿਹੜਾ ਸੀ ਭਾਓ ਭਗਤ ਪ੍ਰੇਮਾ ਭਗਤੀ ਵੀ ਦਾ ਉਪਦੇਸ਼, ਆਪ ਪਹਿਲਾਂ ਪ੍ਰੇਮਾ ਭਗਤੀ ਕੀਤੀ ਅਤੇ ਹੋਰਨਾਂ ਨੂੰ ਉਪਦੇਸ਼ ਕਰਾਇਆ, ਸਾਧ ਸੰਗਤ ਸੱਚਖੰਡ ਵਸਾਏ। ਇੱਕ ਤਾਂ ਸੱਚਖੰਡ ਕਾਲਪੁਰ ਦਾ ਜਿਹੜਾ ਵਿਆਪਕ ਰੂਪਤਾ ਵਿੱਚ ਹੈ ਨਾ, ਇਹ ਸਾਧ ਸੰਗਤ ਵੀ ਸੱਚਖੰਡ ਹੈ, ਇਹ ਸੱਚਖੰਡ ਵਸਾਉਣਾ ਕੀਤਾ ਧਰਤੀ 'ਤੇ ਗੁਰਸਿੱਖਾਂ ਨੇ, ਸਤਸੰਗਤ ਕੀਤੀ, ਸਾਧ ਸੰਗਤ ਬਣਾਈ।
ਮਾਨ ਸਰੋਵਰ ਪਰਮਹੰਸ ਗੁਰਮੁਖ ਸ਼ਬਦ ਸੁਰਤ ਲਿਵਲਾਏ।
ਇਉਂ ਫਿਰ ਜਿਹੜਾ ਸੀ ਜਿਵੇਂ ਭਾਈ ਮਾਨ ਸਰੋਵਰ 'ਤੇ ਕਿਉਂ ਰਹਿੰਦੇ ਨੇ ਹੰਸ ਪਰਮਹੰਸ? ਹੁਣ ਮਾਨ ਸਰੋਵਰ ਕੀ ਆ? ਗੁਰੂ ਕੀ ਸਾਧ ਸੰਗਤ। ਇੱਥੇ ਪਰਮਹੰਸ ਦੀ ਤਰ੍ਹਾਂ ਗੁਰੂ ਕੇ ਸਿੱਖ ਭਾਈ ਰਹਿਣ ਵਾਲੇ ਗੁਰਮੁਖ ਸਿੱਖ ਸਾਧ ਸੰਗਤ ਰੂਪੀ ਮਾਨ ਸਰੋਵਰ 'ਤੇ ਰਹਿ ਕੇ ਨਾਮ ਰੂਪੀ ਹੀਰੇ ਮੋਤੀ ਸਕਦੇ ਸ਼ਬਦ ਜਿਹੜੇ ਇਹਦੇ ਵਿੱਚ ਸੁਰਤੀ ਨੂੰ ਲਾ ਕੇ ਲਿਵ ਵਿੱਚ ਜਾਂਦੇ, ਇਕਤਾਰ ਰਹਿੰਦੇ ਅਖੰਡ ਸਮਾਧੀ ਵਿੱਚ। ਹਾਂਜੀ, ਚੰਦਨ ਵਾਸ,
ਚੰਦਨ ਵਾਸ ਬਨਾਸਪਤ ਅਸਫਲ
ਅਫਲ
ਅਫਲ ਅਸਫਲ ਚੰਦਨ ਮਹਿਕਾਏ।
ਅਫਲ ਅਸਫਲ ਨਹੀਂ, ਅਫਲ ਤਾਂ ਠੀਕ ਹੈ ਨਾ, ਸਫਲ ਹੈ, ਇੱਕ ਅਫਲ ਇੱਕ ਸਫਲ। ਤੁਹਾਡੇ ਕੋਲ ਅਸਫਲ ਹੈ?
ਚੰਦਨ ਵਾਸ ਬਨਾਸਪਤ ਅਫਲ ਸਫਲ ਚੰਦਨ ਮਹਿਕਾਏ।
ਠੀਕ ਹੈ, ਜਿਵੇਂ ਚੰਦਨ ਦੀ ਜਿਹੜੀ ਹੈ ਬਨਸ, ਉਹਦੀ ਵਾਸਨਾ ਸਾਰੀ ਬਨਸਪਤੀ ਨੂੰ ਜਿਹੜੀ ਹੈ, ਚਾਹੇ ਉਹ ਫਲ ਬਿਨਾਂ ਫਲਾਂ ਤੋਂ ਹੋਵੇ ਦਰਖਤ, ਚਾਹੇ ਸਫਲ ਫਲਾਂ ਵਾਲਾ ਹੋਵੇ, ਉਹਦੇ ਵਿੱਚ ਚੰਦਨ ਦੀ ਮਹਿਕ ਪੈਦਾ ਕਰ ਦਿੰਦਾ। ਐਵੇਂ ਗੁਰਸਿੱਖ ਵੀ ਭਾਈ ਚੰਦਨ ਦੀ ਨਿਆਈ ਸੁਗੰਧੀ ਵਾਲੇ ਨੇ, ਚਾਹੇ ਕੋਈ ਨਿਗੁਣਾ ਵੀ ਹੈ, ਫਲ ਹੈ ਨਹੀਂ ਉਹਦੇ ਕੋਲ ਸੁਗੰਧੀ ਵਾਲਾ, ਨਿਗੁਣਿਆਂ ਨੂੰ ਵੀ ਫਲ ਪਾ ਦਿੰਦੇ ਨੇ ਸੁਗੰਧੀ ਦਾ, ਗਿਆਨ ਰੂਪੀ ਸੁਗੰਧੀ, ਸੁਭ ਗੁਣਾ ਰੂਪੀ ਸੁਗੰਧੀ ਮਹਿਕਾ ਦਿੰਦੇ ਨੇ। ਭਵ ਜਲ ਅੰਦਰ,
ਭਵ ਜਲ ਅੰਦਰ ਬੋਹਥੈ ਹੋਏ,
ਨਾ ਬੋਹਥੈ ਦੇ ਵਿਚਨਾ,
ਬੋਹਥੈ ਭਵ ਜਲ ਅੰਦਰ ਬੋਹਤ ਹੈ ਹੋਏ ਪਰਵਾਰ ਸੋ ਪਾਰ ਨੰਘਾਏ।
ਪੜ੍ਹੋ ਸਾਰੇ ਜੀ। ਸੋ ਭਵ ਜਲ ਕੀ ਹੈ? ਸੰਸਾਰ ਸਮੁੰਦਰ। ਗੁਰੂ ਦੇ ਸਿੱਖ ਸੰਸਾਰ ਸਮੁੰਦਰ ਤੋਂ ਤਾਰਨ ਵਾਸਤੇ ਭਾਈ ਜਹਾਜ਼ ਰੂਪ ਨੇ, ਆਪ ਤਰਦੇ ਨੇ, ਪਰਿਵਾਰ ਨਾਲ ਪਰਿਵਾਰ ਨੂੰ ਵੀ ਭਾਈ ਪਾਰ ਲੰਘਾ ਦਿੰਦੇ ਨੇ, ਸਭ ਪਰਿਵਾਰ ਚੜ੍ਹਾਇਆ ਵਿਹੜੇ, ਜਿਵੇਂ ਕਹਿ ਲਓ ਵੀ ਆਪ ਵੀ ਤਰਦੇ ਨੇ ਹੋਰਾਂ ਨੂੰ ਵੀ ਤਾਰ ਦਿੰਦੇ ਨੇ।
ਲਹਿਰ ਤਰੰਗ ਨਾ
ਜਿਵੇਂ ਆਪਣੇ ਜਿਹੜੇ ਸੀ ਭਾਈ ਮੰਝ ਜੀ ਨੂੰ ਜਹਾਜ਼ ਕਿਹਾ ਨਾ ਮਾਰੇ ਨੇ, ਮੰਝ ਗੁਰੂ ਕਾ ਪਿਆਰਾ। ਹਾਂ ਦੱਸੋ, ਮੰਝ ਗੁਰੂ ਕਾ ਬੋਹੇ ਥਾ ਜਗ ਲੰਘਣ ਹਾਰਾ। ਚਲੋ ਜੀ, ਉਹ ਬਹੁਤ ਜਹਾਜ਼ ਬਣਾਇਆ।
ਲਹਿਰ ਤਰੰਗ ਨਾ ਵਿਆਪੇ,
ਮੰਝ ਪਿਆਰਾ ਗੁਰੂ ਨੂੰ, ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਥਾ
ਜਗ ਲੰਘਣ
ਜਗ ਲੰਘਣ ਹਾਰਾ। ਦੋ ਤੁਕਾਂ ਨਹੀਂ ਯਾਦ ਕਰਦੇ। ਚਲੋ ਅੱਗੇ।
ਲਹਿਰ ਤਰੰਗ ਨਾ ਵਿਆਪੇ, ਮਾਇਆ ਵਿੱਚ ਉਦਾਸ ਰਹਾਏ।
ਹਾਂ, ਜਿਹੜੀ ਭਾਈ ਮਾਇਆ ਦੀਆਂ ਲਹਿਰਾਂ ਨੇ ਨਾ, ਅਤੇ ਵਾਸਨਾ ਨੇ ਤਰੰਗ, ਵਾਸਨਾ ਦੇ ਤਰੰਗ ਮਾਇਆ ਦੀਆਂ ਲਹਿਰਾਂ ਉਹਨਾਂ ਨੂੰ ਵਿਆਪਦੀਆਂ ਨੇ, ਇਉਂ ਮਾਇਆ ਵਿੱਚ ਭਾਈ ਸਦਾ ਉਦਾਸੀਨ ਰਹਿੰਦੇ ਨੇ।
ਗੁਰਮੁਖ ਸੁੱਖ ਫਲ ਸਹਿਜ ਸਮਾਏ,
ਇਉਂ ਗੁਰਮੁਖ ਭਾਈ ਸੁੱਖ ਫਲ ਵਾਲੇ ਹੁੰਦੇ ਨੇ, ਬ੍ਰਹਮ ਗਿਆਨ ਦੀ ਪ੍ਰਾਪਤੀ ਵਾਲੇ ਸਹਿਜ ਸਮਾਏ ਹੋਏ। ਅੱਗੇ ਜੀ, ਬਾਰ ਪੂਰੀ ਕਰਨੀ ਹੈ। ਚਲੋ।
ਧੰਨ ਗੁਰੂ ਗੁਰਸਿੱਖ ਧੰਨ।
ਗੁਰੂ ਧੰਨ ਹੈ, ਗੁਰੂ ਦੇ ਸਿੱਖ ਵੀ ਧੰਨ ਨੇ। ਕਿਉਂ?
ਆਦਿ ਪੁਰਖ ਆਦੇਸ਼ ਕਰਾਇਆ,
ਕਿਉਂਕਿ ਅਕਾਲ ਪੁਰਖ ਜੋ ਆਦਿ ਪੁਰਖ ਪਰਮੇਸ਼ਰ ਹੈ ਨਾ, ਉਸੇ ਨੂੰ ਨਮਸਕਾਰ ਕਰਦੇ ਨੇ, ਉਹਨੂੰ ਆਪਣਾ ਇਸ਼ਟ ਜਾਣਦੇ ਨੇ ਅਕਾਲ ਪੁਰਖ ਨੂੰ, ਹੋਰ ਪਾਸੇ ਨਹੀਂ। ਭਾਈ ਜਿਹੜਾ ਜਾਂਦੇ ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੀ ਰੰਨੇ ਦੀ, ਕੋਈ ਢੋਲ ਟਮੱਕਾ ਸਰਵਰ ਦਾ, ਕੋਈ ਹਿੜਬੜ ਗੁੱਗੇ ਪੀਰਾਂ ਦੀ, ਇੱਧਰ ਨੂੰ ਨਹੀਂ ਜਾਂਦੇ।
ਸਤਿਗੁਰ ਦਰਸ਼ਨ ਧੰਨ ਹੈ, ਧੰਨ ਦਿਸ਼ਟ ਗੁਰੂ ਧਿਆਨ ਤਰਾਇਆ।
ਹਾਂ, ਗੁਰੂ ਆ ਕਿ ਗੁਰ ਗੁਰ ਪੜ੍ਹਨਾ ਸੀ। ਹਾਂਜੀ, ਧੰਨ ਗੁਰੂ ਗੁਰ ਸਤਿਗੁਰੂ ਦਰਸ਼ਨ ਧੰਨ ਹੈ,
ਸਤਿਗੁਰੂ ਦਰਸ਼ਨ ਧੰਨ ਹੈ।
ਹਾਂ, ਪੜ੍ਹੋਗੇ?
ਧੰਨ ਦਿਸ਼ਟ ਗੁਰ ਧਿਆਨ ਤਰਾਇਆ।
ਠੀਕ ਹੈ, ਇਉਂ ਭਾਈ ਸਤਿਗੁਰੂ ਦਾ ਦਰਸ਼ਨ ਵੀ ਧੰਨ, ਅਤੇ ਧੰਨ ਆ ਭਾਈ ਉਹਨਾਂ ਸਿੱਖਾਂ ਦੀ ਦਿਸ਼ਟ ਮਾਨੇ ਦ੍ਰਿਸ਼ਟੀ, ਜਿਹੜੇ ਅੱਖਾਂ ਦੇ ਨਾਲ ਗੁਰੂ ਦੇ ਦ੍ਰਿਸ਼ਟੀ ਨਾਲ ਧਿਆਨ ਧਰਦੇ ਨੇ ਦਰਸ਼ਨਾਂ ਦਾ, ਉਹ ਵੀ ਧੰਨ ਨੇ, ਅਤੇ ਦ੍ਰਿਸ਼ਟੀ ਵੀ ਧੰਨ, ਉਹ ਨੇਤਰ ਧੰਨ ਨੇ। ਚਲੋ ਅੱਗੇ।
ਧੰਨ ਧੰਨ ਸਤਿਗੁਰ ਸ਼ਬਦ, ਧੰਨ ਸੁਰਤ ਗੁਰ ਗਿਆਨ ਸੁਣਾਇਆ।
ਠੀਕ, ਧੰਨ ਧੰਨ ਸਤਿਗੁਰ ਸ਼ਬਦ,
ਧੰਨ ਧੰਨ ਸਤਿਗੁਰ ਸ਼ਬਦ,
ਧੰਨ ਹੈ ਗੁਰੂ ਦਾ ਭਾਈ ਸ਼ਬਦ। ਹਾਂ, ਅਤੇ ਧੰਨ ਉਹ ਸਿੱਖ ਜਿਹੜੇ ਆਪਣੀ ਸੁਰਤੀ ਨੂੰ ਉਹਦੇ ਵਿੱਚ ਜੋੜਦੇ ਨੇ, ਅਤੇ ਗੁਰੂ ਦਾ ਗਿਆਨ ਨੂੰ ਸੁਣਾਉਂਦੇ ਨੇ ਅੱਗੇ ਅੱਗੇ।
ਚਰਨ ਕਮਲ ਗੁਰ ਧੰਨ ਧੰਨ ਧੰਨ,
ਨਹੀਂ ਇਹ ਦੂਜੇ ਧੰਨ 'ਤੇ ਰੁਕ ਜਾਓ।
ਚਰਨ ਕਮਲ ਗੁਰ ਧੰਨ ਧੰਨ,
ਠੀਕ ਹੈ।
ਧੰਨ ਮਸਤਕ ਗੁਰ ਚਰਨੀ ਲਾਇਆ,
ਧੰਨ ਨੇ ਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਚਰਨ ਕਮਲ ਧੰਨ ਨੇ, ਫਿਰ ਨਾਲ ਧੰਨ ਹੋਰ ਕੀ ਆ, ਮੱਥਾ ਵੀ ਧੰਨ ਆ ਜਿਹੜਾ ਭਾਈ ਗੁਰਚਰਨਾਂ 'ਤੇ ਲੱਗਦਾ ਗੁਰਸਿੱਖ ਦਾ। ਹਾਂਜੀ,
ਧੰਨ ਧੰਨ ਗੁਰ ਉਪਦੇਸ਼ ਹੈ,
ਗੁਰੂ ਦਾ ਉਪਦੇਸ਼ ਵੀ ਧੰਨ ਹੈ, ਧੰਨ ਹੈ ਗੁਰੂ ਦਾ ਮੰਤਰ।
ਧੰਨ ਹਿਰਦਾ ਗੁਰਮੰਤਰ ਵਸਾਇਆ,
ਉਹ ਹਿਰਦਾ ਵੀ ਭਾਈ ਧੰਨ ਆ ਜਿੱਥੇ ਉਹ ਗੁਰਮੰਤਰ ਵਸ ਗਿਆ ਹਿਰਦੇ ਵਿੱਚ।
ਧੰਨ ਧੰਨ ਗੁਰ ਚਰਨਾਮ ਤੋਂ ਧੰਨ ਮੋਹਤ ਜਿਤ ਅਪਿਓ ਪਿਆਇਆ।
ਹਾਂਜੀ, ਅਤੇ ਧੰਨ ਦੇ ਮਨ 'ਚ ਪਾਸਾ ਚਰਨਾ ਅੰਮ੍ਰਿਤ, ਚਰਨਾਂ ਦਾ ਅੰਮ੍ਰਿਤ ਧੰਨ ਹੈ। ਧੰਨ ਮੋਹਤ, ਮੋਹਤ ਹੁੰਦੀ ਹੈ ਘੜੀ, ਅੱਧੀ ਅੱਧੀ ਘੜੀ ਉਹ ਧੰਨ ਹੈ ਜਿਹਦੇ ਵਿੱਚ ਜਿੱਤ ਆਪਿਓ ਪੀ ਆਇਆ, ਆਪਿਓ ਅੰਮ੍ਰਿਤ, ਜਿਸ ਉਸ ਅੱਧੀ ਘੜੀ ਵਿੱਚ ਅੰਮ੍ਰਿਤ ਪੀਣ ਦਾ ਮੌਕਾ ਮਿਲਿਆ ਉਹ ਅੱਧੀ ਘੜੀ ਵੀ ਧੰਨ ਆ। ਅੱਗੇ ਜੀ,
ਗੁਰਮੁਖ ਸੁਖ
ਮੋਹਤ ਹੋਣਾ ਪਾਠ,
ਮੋਹਤ
ਇੱਥੇ ਮਹੱਤਾ ਤੁਹਾਡੇ ਕੋਲ ਠੀਕ ਕਰ ਲਿਓ, ਮਹੱਤ ਨਹੀਂ ਇੱਥੇ ਗਲਤ ਹੈ, ਧੰਨ ਮੋਹਤ ਪੜਿਓ। ਹਾਂ, ਮੋਹਤ ਨਾ ਅੱਧੀ ਘੜੀ ਦਾ, ਮਹੱਤ ਤਾਂ ਹੁੰਦਾ ਵੱਡਾ, ਮੰਮੇ ਨੂੰ ਤੱਤੇ ਦਾ ਕੱਟ ਦਿਓ, ਮੋਹਤ ਮੋਹਤ ਕਰ ਲਿਓ, ਇੱਥੇ ਵੀ ਗਲਤ ਉੱਪਰ ਹੈ ਨਾ। ਹਾਂ, ਮੰਮੇ ਨੂੰ ਔਕੜ, ਹਾਂ ਤੱਤੇ ਨੂੰ, ਤੱਤੇ ਨੂੰ ਵੀ ਰਹੂਗਾ, ਤੱਤੇ ਦਾ ਕੱਟਿਓ ਨਾ, ਮੰਮੇ ਨੂੰ ਲਾ ਦਿਓ ਬਸ, ਤੱਤੇ ਵਾਲਾ ਰਹਿਣ ਦਿਓ। ਮੋਹਤ ਅੱਧੀ ਘੜੀ ਦਾ ਸਮੇਂ ਨੂੰ ਕਹਿੰਦੇ ਨੇ, 12 ਕੁ ਮਿੰਟ ਦਾ ਸਮਾਂ ਲਾ ਲਓ। ਚਲੋ।
ਗੁਰਮੁਖ ਸੁੱਖ ਫਲ ਅਜਰ ਜਰਾਇਆ।
ਇਉਂ ਗੁਰਮੁਖ ਭਾਈ ਸੁੱਖ ਫਲ ਦੀ ਪ੍ਰਾਪਤੀ ਵਾਲਿਆਂ ਨੇ ਅਜਰ ਵਸਤੂ ਨੂੰ ਆਤਮ ਵਸਤੂ ਜਿਹਨੂੰ ਜਰ ਲਿਆ।
ਸੁੱਖ ਸਾਗਰ ਹੈ ਸਾਧ ਸੰਗ।
ਹਾਂ ਭਾਈ, ਸਾਧ ਸੰਗ ਸੁੱਖਾਂ ਦਾ ਸਾਗਰ ਹੈ। ਸੁੱਖੇ ਸੁੱਖ ਇੱਥੇ ਤਾਂ ਥੋੜ੍ਹਾ ਸੁੱਖ ਨਹੀਂ। ਹਾਂਜੀ।
ਸੋਭਾ ਲਹਿਰ ਤਰੰਗ ਅਤੋਲੇ।
ਹਾਂ ਇਉਂ ਭਾਈ, ਲਹਿਰਾਂ ਜਿਹੜੀਆਂ ਨੇ ਨਾ ਪਿਆਰ ਦੀਆਂ, ਸੋ ਤਰੰਗ ਜਿਹੜੇ ਨੇ ਪ੍ਰੇਮ ਦੇ ਪਿਆਰ ਦੇ ਅਤੋਲੇ ਮਿਲੇ ਨਹੀਂ ਜਾਂਦੇ, ਐਸੀਆਂ ਲਹਿਰਾਂ ਉੱਠਦੀਆਂ ਨੇ ਸਾਧ ਸੰਗਤ ਵਿੱਚ।
ਮਾਣਕ ਮੋਤੀ ਹੀਰਿਆ।
ਕਥਾ ਦੀਆਂ ਲਹਿਰਾਂ, ਕੀਰਤਨ ਦੀਆਂ ਲਹਿਰਾਂ ਉੱਠਦੀਆਂ ਨੇ। ਥੋੜ੍ਹੀ ਕੀ ਕੋਈ ਗਿਣੀ ਜਾ ਜਾਂਦੀ ਹੈ ਕੀਮਤ ਉਹਦੀ ਕੀਰਤਨ ਦੀ ਜਾਂ ਕਥਾ ਦੀ? ਅਤੋਲ ਹੈ। ਹਾਂ ਮਾਣਕ,
ਮਾਣਕ ਮੋਤੀ ਹੀਰਿਆ।
ਹਾਂ ਮਿਲਦੇ ਨੇ ਸਾਰੇ ਸਾਧ ਸੰਗਤ 'ਚ, ਮਾਣਕ ਵੀ, ਮੋਤੀ ਵੀ, ਹੀਰੇ ਵੀ।
ਗੁਰ ਉਪਦੇਸ਼ ਅਵੇਸ਼ ਅਮੋਲੇ।
ਗੁਰਾਂ ਦੇ ਉਪਦੇਸ਼ ਦੁਆਰਾ ਜਦੋਂ ਅਵੇਸ਼ ਹੋ ਗਿਆ ਉਪਦੇਸ਼ ਦੇ ਅੰਦਰ, ਇਹ ਵੀ ਬੜਮੁੱਲੀਆਂ ਵਸਤੂਆਂ ਨੇ। ਮਾਣਕ ਕੀ ਹੈ? ਮੰਨਣ ਕਰਨਾ। ਮੋਤੀ ਕੀ ਹੈ? ਵੈਰਾਗ। ਹੀਰੇ ਕੀ ਨੇ? ਪ੍ਰੇਮ। ਇਹ ਗੁਣ ਮਿਲਦੇ ਨੇ ਇੱਥੋਂ, ਬੜਮੁੱਲੇ ਗੁਣ। ਰਾਗ ਰਤਨ,
ਰਾਗ ਰਤਨ ਅਨਹਦ ਧੁਨੀ।
ਹਾਂ ਜਦੋਂ ਰਾਗ ਵਿੱਚ ਪਾ ਕੇ ਕੀਰਤਨ ਕਰਦੇ ਨੇ ਰਾਗੀ ਜਨ, ਇੱਕ ਰਤਨਾਂ ਦੀ ਨਿਆਈ ਨੇ। ਉਸ ਵੇਲੇ ਇੱਕ ਅਨਹਦ ਧੁਨੀ ਅੰਦਰ ਪੈਦਾ ਹੁੰਦੀ, ਕੋਈ ਬਿਰਤੀ ਲਾ ਕੇ ਸੁਣੇ। ਜਦੋਂ ਸ਼ਬਦ ਨਾਲ ਸੁਰਤ ਜੁੜ ਜਾਵੇ, ਸ਼ਬਦ ਸੁਰਤ,
ਸ਼ਬਦ ਸੁਰਤ ਲਿਵ ਅਗਮ ਅਲੋਲੇ।
ਅਲੋਲੇ, ਅਲੋ ਅਲੋਲੇ ਹੁੰਦਾ ਹੈ ਚੰਚਲ, ਅਲੋਲ ਹੋ ਗਿਆ ਜਿਹੜਾ ਚੰਚਲਤਾ ਤੋਂ ਰਹਿਤ। ਜਿਹੜਾ ਮਨ ਚੰਚਲਤਾ ਹੀ ਵਾਲਾ ਸੀ ਨਾ, ਅਤੇ ਜਿਹੜਾ ਗਮ ਵਾਲਾ ਸੀ ਉਹ ਗਮ ਤੋਂ ਰਹਿਤ ਹੋ ਗਿਆ, ਅਗਮ, ਅਤੇ ਚੰਚਲਤਾਈ ਤੋਂ ਰਹਿਤ ਹੋ ਗਿਆ।
ਰਿੱਧ ਸਿੱਧ ਨਿੱਧ ਸਭ ਗੋਲੀਆਂ, ਚਾਰ ਪਦਾਰਥ ਗੋਇਲ ਗੋਲੇ।
ਸਾਰੀਆਂ ਰਿੱਧੀਆਂ, ਸਾਰੀਆਂ ਸਿੱਧੀਆਂ, ਨੌ ਨਿਧੀਆਂ ਉਹ ਸਿੱਖ ਦੇ ਚਰਨਾਂ 'ਚ ਆ ਕੇ ਖੜ ਜਾਂਦੀਆਂ ਨੇ, ਗੋਲੀਆਂ ਹੋ ਕੇ, ਦਾਸੀਆਂ ਹੋ ਕੇ। ਹੋਰ ਕੀ? ਚਾਰ ਪਦਾਰਥ, ਧਰਮ ਅਰਥ ਕਾਮੁਖਾ, ਚਾਰੇ ਪਦਾਰਥ ਇਹ ਗੋਲੇ ਹੋ ਕੇ ਖੜ ਜਾਂਦੇ ਨੇ ਜੀ।
ਲੱਖ ਲੱਖ ਚੰਦ ਚਰਾਗ ਚੀ, ਲੱਖ ਲੱਖ ਅੰਮ੍ਰਿਤ ਪੀਚਨ ਝੋਲੇ।
ਹਾਂ ਇਵੇਂ ਜਿਹੜੇ ਸੀ ਲੱਖ ਲੱਖ ਚੰਦ ਚਿਰਾਗ ਸੀ,
ਚੰਦ ਚਿਰਾਗ ਚੀ,
ਲੱਖਾਂ ਲੱਖਾਂ ਚੰਦਰਮਾ ਉਹਨਾਂ ਦੇ ਪਾਸ ਮਸਾਲਚੀ ਹੋ ਕੇ ਖੜ੍ਹੇ ਨੇ ਗੁਰਸਿੱਖਾਂ ਕੋਲ ਪ੍ਰਕਾਸ਼ ਦੇਣ ਲਈ। ਚਿਰਾਗ ਚੀ ਮੈਨੂੰ ਮਸਾਲਚੀ। ਲੱਖ ਲੱਖ ਅੰਮ੍ਰਿਤ ਪੀਚਨ ਝੋਲੇ,
ਅੰਮ੍ਰਿਤ ਪੀਚਨ ਝੋਲੇ,
ਉਹਨਾਂ ਕੋਲੋਂ ਅੰਮ੍ਰਿਤ ਝੋਲ ਕੇ, ਜਿਵੇਂ ਪਾਣੀ ਤੋਂ ਆਪਣੇ ਬੂਰ ਹਟਾ ਦਿੰਦੇ ਨਾ ਆਪਾਂ, ਝੋਲ ਕੇ ਕਹਿ ਦਿੰਦੇ ਹਾਂ ਪਰੇ ਕਰਕੇ, ਉਹ ਅੰਮ੍ਰਿਤ ਨੂੰ ਝੋਲ ਕੇ ਭਾਵ ਚੰਗੀ ਤਰ੍ਹਾਂ ਉਹਨੂੰ ਨਿਰਣਾ ਕਰਕੇ ਨਾਮ ਅੰਮ੍ਰਿਤ ਨੂੰ ਪੀ ਲੈਂਦੇ ਨੇ ਜਗਿਆ ਸੂਜਨ।
ਕਾਮ ਤੇਨ ਲੱਖ ਪਾਰ ਜਾਤ।
ਹਾਂ ਇੱਕ ਕਾਮ ਤੇਨ ਕੀ? ਉਹਨਾਂ ਗੁਰਸਿੱਖਾਂ ਕੋਲ ਤਾਂ ਲੱਖਾਂ ਪਾਰ ਜਾਤ ਬ੍ਰਿਕਸ਼ ਕਲਪ ਵਿਰਸ਼, ਅਤੇ ਲੱਖਾਂ ਕਾਮ ਤੇਨਾਂ ਗਊਆਂ ਕੋਲ ਖੜੀਆਂ ਹੁੰਦੀਆਂ ਨੇ ਜੀ, ਦੱਸੋ ਕੋਈ ਸੇਵਾ। ਹਾਂ ਜੰਗਲ ਅੰਦਰ,
ਜੰਗਲ ਅੰਦਰ ਚਰਨ ਅਡੋਲੇ।
ਹਾਂ ਇਉਂ ਜੰਗਲ 'ਚ ਆ ਜਿਹੜੇ ਨੇ ਸੰਸਾਰ ਰੂਪੀ ਜੰਗਲ ਵਿੱਚ ਕਾਮ ਤੇਨ ਆਦਿ ਗਊ ਪਾਰ ਜਾਤ, ਤਾਂ ਇੱਕੋ ਹੀ ਰੁੱਖ ਲੈ ਕੇ ਆਏ ਨੇ ਕ੍ਰਿਸ਼ਨ ਜੀ, ਪਾਰ ਜਾਤ ਗੋਪੀ ਲੈ ਆਇਆ ਗੋਪੀਆਂ ਵਾਸਤੇ। ਪਰ ਗੁਰਸਿੱਖ ਕੋਲ ਲੱਖਾਂ ਹੀ ਪਾਰ ਜਾਤ ਬ੍ਰਿਸ਼, ਲੱਖਾਂ ਹੀ ਧਾਮ ਕਾਮ ਤੇਨ ਗਊਆਂ ਚਰਨਾਂ ਵਿੱਚ ਖੜੀਆਂ ਨੇ ਜੀ, ਅਡੋਲ ਖੜ੍ਹੇ ਨੇ।
ਗੁਰਮੁਖ ਸੁੱਖ ਫਲ ਬੋਲ ਅਬੋਲੇ।
ਇਉਂ ਗੁਰਮੁਖ ਸੁੱਖ ਫਲ
ਬੋਲ ਅਬੋਲੇ,
ਬੋਲ ਅਬੋਲੇ,
ਬੋਲ ਅਬੋਲੇ।
ਇਉਂ ਗੁਰਮੁਖਾਂ ਦਾ ਭਾਈ ਸੁੱਖ ਫਲ ਬੋਲਣ ਤੋਂ ਅਬੋਲ ਹੈ, ਬੋਲ ਕੇ ਨਹੀਂ ਦੱਸਿਆ ਜਾ ਸਕਦਾ ਉਹ ਜਿਹੜਾ ਸੁੱਖ ਫਲ ਹੈ, ਕਿੰਨਾ ਕਹਿ ਹੋ। ਲੱਖਾਂ ਕਾਮ ਤੇਨਾਂ ਖੜੀਆਂ ਨੇ ਕੋਲ, ਰਿਧੀਆਂ ਸਿਧੀਆਂ ਸਾਰੀਆਂ ਖੜੀਆਂ, ਨੌ ਨਿਧੀਆਂ ਖੜੀਆਂ ਨੇ, ਲੱਖਾਂ ਹੀ ਪਾਰ ਜਾਂਦੇ ਬਿਰਸ ਵਰਗੇ ਖੜ੍ਹੇ ਨੇ, ਦੱਸੋ ਜੀ ਕੋਈ ਸੇਵਾ। ਤੋ ਕਿਵੇਂ ਬੋਲ ਕੇ ਕੋਈ ਦੱਸਿਆ ਜਾਊ? ਇਉਂ ਇਹ ਸੁੱਖ ਫਲ ਹੈ ਭਾਈ। ਸੋ ਅੱਜ ਆਪਣੀ ਬਾਰ੍ਹਵੀਂ ਵਾਰ ਸਤਿਗੁਰਾਂ ਦੀ ਕਿਰਪਾ ਸਦਕਾ ਪੂਰੀ ਹੋਈ ਹੈ, ਕੱਲ੍ਹ ਨੂੰ ਫਿਰ ਤੇਰ੍ਹਵੀਂ ਵਾਰ ਦੀ ਸ਼ੁਰੂਆਤ ਬਾਰ੍ਹਵੀਂ ਕਿਰਪਾ ਨਾਲ ਕਰਾਂਗੇ। ਇਸ ਪੌੜੀ ਨੂੰ ਸਾਰੇ ਮਿਲ ਕੇ ਇਕੱਠੇ ਪੜ੍ਹੋ।
ਸੁੱਖ ਸਾਗਰ ਹੈ ਸਾਧ ਸੰਗ, ਸੋਭਾ ਲਹਿਰ ਤਰੰਗ ਅਤੋਲੇ।
ਮਾਣਕ ਮੋਤੀ ਹੀਰਿਆ, ਗੁਰ ਉਪਦੇਸ਼ ਅਵੇਸ਼ ਅਮੋਲੇ।
ਰਾਗ ਰਤਨ
ਅਨਹਦ ਧੁਨੀ,
ਸ਼ਬਦ ਸੁਰਤ ਲਿਵ ਅਗਮ ਅਲੋਲੇ। ਰਿੱਧ ਸਿੱਧ ਨੇ ਸਭ ਗੋਲੀਆਂ, ਚਾਰ ਪਦਾਰਥ ਕੋਇਲ ਗੋਲੇ। ਲੱਖ ਲੱਖ ਚੰਚਰਾਗ ਚੀ, ਲੱਖ ਲੱਖ ਅੰਮ੍ਰਿਤ ਪੀ ਚੰਚੋਲੇ।
ਕਾਮ ਤੇਨ ਲੱਖ ਪਾਰ ਜਾਤ, ਜੰਗਲ ਅੰਦਰ ਚਰਨ ਅਡੋਲੇ। ਗੁਰਮੁਖ ਸੁਖ ਫਲ ਬੋਲ ਬੋਲੇ, ਗੁਰਮੁਖ ਸੁਖ ਫਲ ਬੋਲ ਬੋਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।